हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदत श्री गुरु शब्द कमाए जिन जीते पंच विकार तिन संतन को वंदना सिर चरणन पर धार एक अंकारा सतगुरु तेहे प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए।
दोहरा सतनाम श्री वाहे गुरु साहिब जी। दोहरा उसी देश बाबे गयो जे बहुते बेईमान ते सिख पए संगत बनी जान लयो भगवान। उसी देश बाबे गयो
वाहे गुरु जी का खालसा वाहे गुरु जी की फतेह। दीन दयाल भगत वत्सल पार ब्रह्म पूर्ण परमेश्वर सतगुरु धन धन श्री गुरु नानक देव साहिब जी महाराज पंथ दे वाली सरबंस दानी वालिए गो जहान साहिबे कमाल सतगुरु धन धन श्री गुरु गोबिंद सिंह साहिब जी महाराज धन धन श्री गुरु ग्रंथ साहिब जी महाराज। गुरु दरबारे अंदर जुड़ बैठी सतगुरु जी दी साजे निवाजे गुरु प्यारे गुरु खालसा गुरु रूप सतसंगत जियो आप जी वड्डिया भागां वाले वडभागी हो चंगिया कर्मां वाले हो जो संध्या दे समय ते दीवान सजाए गए हन जिन्हां दे आप जी ने सो दा रह रास बाणी दा जाप सरवण करके उपरंत सतगुरु जी दे हजूर अरदास बेनती जोतड़ी हुई है। उस तो उपरंत सतगुरु जी का पावन पवित्र हुक्मनामा आप जी ने सरवण किया है जिस नूं सरवण करके आप अपने मनुखा जन्म सफल कर रहे हो। हुण जो सतगुरु जी की कृपा सदका लड़ीवार कथा श्री गुर पंथ प्रकाश जी कथा आप आरंभ की है उस दा समा होया है। गुरु प्यारी सत संगत जी सच्चे पातशाह जी ने कृपा करके अपने दरगाह अंदर साडे वर्गे कुकरां नूं स्थान बख्श के सच्चे पातशाह जी ने निवाजिया है जिन्हां दे बारे कहा जांदा है कि निमाणिया गुरमान है ते जिन्हों कोई मान ना दे कोई वड्याई ना दे कोई पुछे पिछे ना आए दुनिया दे विच उन्हों सतगुरु जी मान देंदे है। उन्हों सच्चे पातशाह जी अपने कंठ नाल लागे थापड़ा दे के ते सच्चे पातशाह जी अपनी सिरदु सतानका बख्श देंदे हन। सतगुरु धन धन श्री गुरु नानक देव साहिब महाराज जी कथा आप जी सरवण कर रहे हो कि सच्चे पातशाह जी ने जिथे भी अपने चरण पाए उथे जाके ही सच्चे पातशाह जी ने वो थां पवित्र कर दिती। जिथे जाए वह मेरा सतगुरु सो थान सुहावा राम राजे। सच्चे पातशाह जी ने जिस जगह ने अपना चरण पा दिता है ਉਹ ਧੰਨ ਹੋ ਗਈ ਹੈ ਜਗ੍ਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਉੱਥੇ ਪੂਜਾ ਹੋਣ ਲੱਗ ਪੈਂਦੀ ਹੈ। ਸਤਿਗੁਰ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਨਗਰ ਵਿਖੇ ਆਪਣੇ ਚਰਨ ਪਾਏ ਜਿਸ ਕਰਕੇ ਸਾਧ ਸੰਗਤ ਜੀ ਇਹ ਪੂਜਾ ਦਾ ਸਥਾਨ ਬਣਿਆ ਜਿਹਦੇ ਕਰਕੇ ਸਾਡੇ ਅਸੀਂ ਲੋਕ ਰੋਜ਼ਾਨਾ ਗੁਰੂ ਜੀ ਦੇ ਹਜ਼ੂਰ ਜਦੋਂ ਸਮਾਂ ਮਿਲੇ ਜੁੜਦੇ ਹਾਂ। ਬੜਾ ਵੱਡਾ ਸਤਿਗੁਰੂ ਜੀ ਦਾ ਤਰਸ ਹੈ, ਨਹੀਂ ਤੇ ਪਿੰਡ ਦੇ ਹੋਰ ਵੀ ਬਹੁਤ ਹਨ ਵੱਡੇ ਵੱਡੇ, ਪਰ ਇਸ ਪਿੰਡ ਦੀ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ, ਜਿਨ੍ਹਾਂ ਦੇ ਬਾਰੇ ਵਚਨ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਕਲਪਨਾ ਆਇਓ। ਸੱਚੇ ਪਾਤਸ਼ਾਹ ਦੇ ਬਾਰੇ ਭੱਟਾਂ ਨੇ ਵਚਨ ਕੀਤਾ ਹੈ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਜਾਪ ਲਿਆ ਹੈ, ਤਿਆੜਿਆ ਹੈ, ਤੁਹਾਡੇ ਸ਼ਰਣੀ ਆ ਪਏ ਹਨ, ਤੁਹਾਡੇ ਚਰਨਾਂ ਨੂੰ ਲੱਗ ਗਏ ਹਨ, ਉਹ ਮੁੜ ਕੇ ਮਾਂ ਦੀ ਗਰਭ ਵਿੱਚ ਨਹੀਂ ਆਉਂਦੇ, ਜੂਨਾਂ ਵਿੱਚ ਨਹੀਂ ਆਉਂਦੇ, ਉਹ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਸਦਾ ਅਮਰ ਰਹਿੰਦੇ ਹਨ। ਐਸੇ ਸਤਿਗੁਰੂ ਜੀ ਦੇ ਦਰਬਾਰ ਅੰਦਰ ਆਪਾਂ ਜੁੜ ਕੇ ਬੈਠੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਪਰਮਾਤਮਾ ਆਪ ਹੈ, ਖੁਦਾ ਹੈ, ਜੇ ਹਿੰਦੂਆਂ ਦੇ ਗੁਰੂ, ਮੁਸਲਮਾਨਾਂ ਦੇ ਪੀਰ, ਜਿੱਥੇ ਵੀ ਸਤਿਗੁਰੂ ਜੀ ਗਏ ਹਨ ਆਪਣੀ ਮਹਿਮਾ ਫੈਲਾਈ ਹੈ। ਸੱਚੇ ਪਾਤਸ਼ਾਹ ਜੀ ਨੇ ਸਤਨਾਮ ਵਾਹਿਗੁਰੂ ਦਾ ਚੱਕਰ ਫਿਰਾਇਆ ਤੇ ਗੁਰੂ ਜੀ ਨੇ ਕਲਯੁਗ ਨੂੰ ਉਤਾਰਿਆ। ਅੱਜ ਉਹ ਨਾਮ ਦੀਆਂ ਸਾਨੂੰ ਦਾਤਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਸੰਤ ਮੰਤ ਜਪ ਕੇ ਆਪਣਾ ਜਨਮ ਸਫਲ ਕਰ ਲੈਂਦੇ ਹਨ। ਗੁਰਮੁਖ ਲਾਦਾ ਮਨਮੁਖ ਗਵਾਇਆ, ਗੁਰਮੁਖਾਂ ਨੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਉਹ ਬ੍ਰਹਮ ਰੂਪੀ ਵਸਤੂ ਲੱਭ ਲਈ ਹੈ। ਮਨਮੁਖਾਂ ਨੇ ਜਨਮ ਵੀ ਗਵਾ ਲਿਆ ਹੈ, ਅਜਾਈ ਗਵਾ ਲਿਆ ਹੈ, ਖੁਦੇ ਬਿਲਿਆਂ ਵਾਂਗ ਹੀ ਸਮਾਂ ਕੱਢ ਕੇ ਸਾਰਾ ਗੁਜ਼ਾਰ ਦਿੱਤਾ ਹੈ। ਖਾਣ ਪੀਣ ਖਾਣ ਦਾ ਕੁੱਤੇ ਨੂੰ ਵੀ ਬਹੁਤ ਲਾਲਚ ਹੁੰਦਾ ਹੈ ਤੇ ਇਸੇ ਤਰ੍ਹਾਂ ਉਹ ਬੰਦਿਆਂ ਦੀ ਹਾਲਤ ਹੈ। ਸਤਿਗੁਰੂ ਗੁਰੂ ਨਾਨਕ ਅਮਰਦਾਸ ਮਹਾਰਾਜ ਜੀ ਦੇ ਬਚਨ ਹੈ ਕਾਫੀ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਹੈ, ਏਕ ਭਗਵੰਤ ਭਗਵਾਨ ਜੇ ਪ੍ਰਾਣੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹੇ ਤਨ। ਕਹਿੰਦੇ ਉਹ ਸੂਰ ਦੇ ਕੁੱਤੇ ਵਾਂਗ ਹੈ ਜਿਹਦੇ ਸਰੀਰ ਦੇ ਵਿੱਚ ਰੱਬ ਦਾ ਨਾ ਹੀ ਕਿਤੇ ਹੈ ਨੀ ਪੂਰਾ ਮਾਤਰ। ਸੱਚੇ ਪਾਤਸ਼ਾਹ ਨੇ ਸਾਨੂੰ ਸਮਾਂ ਬਖਸ਼ਿਆ ਹੈ, ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੀ ਕਥਾ ਸਰਵਣ ਕਰੀਏ। ਜਿਵੇਂ ਪਿਛਲੇ ਪ੍ਰਸੰਗ ਆਏ ਉਹ ਆਪ ਜੀ ਨੇ ਜਿਨ੍ਹਾਂ ਨੇ ਧਿਆਨ ਨਾਲ ਗੁਰਮੁਖਾਂ ਨੇ ਸੁਣੇ ਹਨ ਉਹਨਾਂ ਨੂੰ ਸਭ ਕਥਾ ਪਿੱਛੇ ਪਤਾ ਹੈ। ਅੱਗੇ ਜਿਵੇਂ ਕਥਾ ਆ ਰਹੀ ਹੈ ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਸਾਰੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੁਸੀਂ ਦੇਸ ਬਾਬੇ ਗਇਓ।
ਕਹਿੰਦੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਕਹਿੰਦੇ ਜਿਹੜਾ ਦੇਸ਼ ਮਹਾਰਾਜ ਨੂੰ ਲੱਗਾ ਹੈ ਨਾ ਕਿ ਇੱਥੇ ਜਾਣਾ ਪੈਂਦਾ ਹੈ, ਉਸ ਦੇਸ਼ ਦੇ ਵਿੱਚ ਤਾਂ ਸਤਿਗੁਰੂ ਜੀ ਪੱਕਾ ਹੀ ਗਏ ਹਨ।
ਜੇ ਬਹੁਤੇ ਬੇਈਮਾਨ,
ਜਿੱਥੇ ਕਹਿੰਦੇ ਬਹੁਤੇ ਬੇਈਮਾਨ ਸਨ ਉੱਥੇ ਸਤਿਗੁਰੂ ਜੀ ਜਾਣ ਬੁੱਝ ਕੇ ਮਾਰੇ ਗਏ ਹਨ। ਜਿੱਥੇ ਬੇਈਮਾਨ ਹੋਣ ਅਸੀਂ ਤੇ ਵੇਖ ਕੇ ਉਹਨਾਂ ਦਾ ਰਾਹ ਛੱਡ ਦੇਣੇ ਹਾਂ ਕਿ ਬੇਈਮਾਨ ਹੈ ਕਿਤੇ ਸਾਨੂੰ ਨਾ ਬੇਈਮਾਨ ਕਰ ਦੇਵੇ। ਪਰ ਸੱਚੇ ਪਾਤਸ਼ਾਹ ਜੀ ਜਿੱਥੇ ਕਹਿੰਦੇ ਬਹੁਤੇ ਬੇਈਮਾਨ ਹੈ ਜਿਹੜੇ ਦੇਸ਼ ਵਿੱਚ ਕਿਤੇ ਕਿਤੇ ਕਿਸੇ ਧਰਮ ਦੀ ਕਿਸੇ ਗੁਰੂ ਪੀਰ ਦੀ ਗੱਲ ਹੀ ਨੀ ਬਿਲਕੁਲ ਮੰਨਦੇ, ਕਹਿੰਦੇ ਸਤਿਗੁਰੂ ਜੀ ਉਹ ਦੇਸ਼ ਵਿੱਚ ਤਾਂ ਜ਼ਰੂਰ ਹੀ ਗਏ ਹਨ।
ਸੰਗਤ ਬਣੀ
ਕਹਿੰਦੇ ਹੈ ਸਤਿਗੁਰ ਜੀ ਜਿੱਥੇ ਗਏ ਹਨ ਤੇ ਜਿੱਥੇ ਸਤਿਗੁਰ ਜੀ ਦੀ ਸੰਗਤ ਬਣ ਆਈ ਹੈ, ਜਿਨ੍ਹਾਂ ਨੂੰ ਠੱਗਾਂ ਨੂੰ ਚੋਰਾਂ ਨੂੰ ਰਾਹ ਮਾਰੀਆਂ ਨੂੰ ਡਾਕੂਆਂ ਨੂੰ ਜਿਨ੍ਹਾਂ ਨੂੰ ਕਹਿੰਦੇ ਸਤਿਗੁਰ ਜੀ ਸੰਗਤ ਬਣ ਗਈ, ਕਹਿੰਦੇ ਉਹ ਸਾਰੇ ਸਤਿਗੁਰ ਜੀ ਦੇ ਸਿੱਖ ਬਣ ਗਏ ਮਹਾਨ।
ਜਾਣ ਲਿਓ ਭਗਵਾਨ।
ਉਹਨਾਂ ਨੇ ਜਾਣ ਲਿਆ ਕਿ ਖੜ ਭਗਾ ਸੰਪੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਆਪ ਹੀ ਪਰਮੇਸ਼ਰ ਵਾਹਿਗੁਰੂ ਖੁਦਾ ਅੱਲਾਹ ਤਾਲਾ ਆਪ ਆਇਆ ਹੋਇਆ ਹੈ, ਜਿਸ ਕਰਕੇ ਕਹਿੰਦੇ ਉਹ ਸਾਰਿਆਂ ਨੇ ਗੁਰੂ ਜੀ ਦੀ ਸੰਗਤ ਕੀਤੀ, ਜਿਨ੍ਹਾਂ ਦੇ ਕਰਮਾਂ ਵਿੱਚ ਗੁਰੂ ਜੀ ਦੀ ਸੰਗਤ ਬਣ ਆਈ ਉਹ ਸਾਰੇ ਭਾਈ ਸਿੱਖ ਹੋ ਗਏ, ਸਦਾ ਸਿੱਖਣ ਵਾਲੀ ਬਿਰਦੀ ਬਣਾ ਲਈ
ਉਹਨਾਂ।
ਕਹਿੰਦੇ ਹੈ ਜਿਹੜਾ ਕਲਯੁਗ ਹੈ ਨਾ, ਤੇ ਜਿਹੜੇ ਕਲਯੁਗ ਦੇ ਵਿੱਚ ਫਸੇ ਹੋਏ ਲੋਕ ਠੱਗ ਮਾਰਪੀਟ ਕਰਨ ਵਾਲੇ, ਗਰੀਬਾਂ ਦੇ ਉੱਤੇ ਅਤਿਆਚਾਰ ਕਰਨ ਵਾਲੇ, ਕਹਿੰਦੇ ਉਹ ਕਲਯੁਗ ਦੇ ਨਾਲ ਜਿਹੜੇ ਸੰਬੰਧਕ ਲੋਕ ਕਲਯੁਗੇ, ਕਹਿੰਦੇ ਉਹ ਸਾਰੇ ਉੱਥੋਂ ਕੂਚ ਕਰ ਗਏ, ਉੱਥੋਂ ਭਜਨ ਹਟ ਗਏ, ਜਿਹਦੇ ਸਤਿਗੁਰੂ ਜੀ ਨੇ ਚਰਨ ਪਾ ਦਿੱਤੇ। ਸਾਰੀ ਗੱਲ ਨਹੀਂ ਜੀ ਕਹੀ ਹੈ, ਮੈਂ ਸਤਿਗੁਰੂ ਜੀ ਦੀ ਸਾਰੀ ਕਥਾ ਨੀ ਸਾਹ ਸੰਗਤ ਜੀ ਇੱਥੇ ਲਿਖੀ। ਗੁਰੂ ਜੀ ਦੀ ਕਥਾ ਦੇ ਇੰਨੀ ਹੈ ਬੇਅੰਤ ਬੇਅੰਤ, ਤੇ ਗੁਰੂ ਜੀ ਜਿਹੜੀ ਮਹਿਮਾ ਮੈਂ ਸਾਰੀ ਇੱਥੇ ਪਾ ਭਾਈ ਸਾਹਿਬ ਜੀ ਇਹ ਖਾਲਸਾ ਪੰਥ ਜੀ ਨਾ ਮੈਂ ਲਿਖ ਸਕਦਾ ਹਾਂ ਨਾ ਮੈਂ ਲਿਖੀ ਹੈ, ਇਹ ਤੇ ਮੈਂ ਸੂਖਮ ਤੌਰ ਤੇ ਥੋੜੀ ਜੀ ਜਿਹੜੀ ਹੈ ਉਹ ਸਤਿਗੁਰੂ ਜੀ ਦੀ ਕਥਾ ਦੱਸਦਾ ਆ ਰਿਹਾ ਹਾਂ।
ਓ ਜੋ ਸਭ ਹੀ ਸਾਖੀ ਲਖਾਂ,
ਕਹਿੰਦੇ ਹੈ ਜੇ ਮੈਂ ਸਾਰੀ ਦੀ ਸਾਰੀ ਹੈ ਖਾਲਸਾ ਪੰਥ ਇਹ ਸੰਤ ਜਨੋ ਸਿਮਰਨ ਵਾਲਿਓ ਭਗਤੀ ਵਾਲਿਓ ਬ੍ਰਹਮ ਗਿਆਨੀਓ, ਜੇ ਮੈਂ ਸਾਰੀ ਇੱਥੇ ਕਥਾ ਲਿਖਾਂ,
ਗ੍ਰੰਥ ਕਥੇ ਵਧੇ ਓ ਅੰਤ ਨਾ ਪਾਉਂ,
ਕਹਿੰਦੇ ਹੈ ਸਤਿਗੁਰੂ ਜੀ ਦੀ ਕਥਾ ਲਿਖ ਗਿਆ ਗ੍ਰੰਥ ਤੇ ਵਧੀ ਜਾਣਾ ਹੈ, ਪਰ ਸੱਚੇ ਪਾਤਸ਼ਾਹ ਦਾ ਮੈਂ ਅੰਤ ਨਹੀਂ ਪਾ ਸਕਦਾ, ਤੇ ਬੇਸਮਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿਨਹੀਂ ਲਈਆ, ਸੱਚੇ ਪਾਤਸ਼ਾਹ ਤੂੰ ਤੇ ਬੇਸਮਾਰ ਅੰਤ ਤੋਂ ਰਹਿਤ ਇਹ ਸਤਿਗੁਰੂ ਤੇਰਾ ਗੁਣ ਨਿਰਗੁਣ ਅਦੀਤ ਪਰਮੇਸ਼ਰ ਵਾਹਿਗੁਰੂ, ਮੈਂ ਤੇਰਾ ਕੀ ਅੰਤ ਲਵਾਂ ਇੱਕ ਮੁਖ ਵਾਲਾ।
ਤੋ ਬਾਬਾ ਕਹੂੰ ਅਕਾਸ ਧਾਰਾ,
ਕਹਿੰਦੇ ਹੈ ਇਸੇ ਤਰ੍ਹਾਂ ਸਤਿਗੁਰੂ ਮੈਂ ਕਹਿੰਦਾ ਹਾਂ, ਕਹਿੰਦੇ ਕਥਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਜਿਵੇਂ ਅੱਗੇ ਅੱਗੇ ਚਲੇ ਗਏ,
ਜਾਏ ਵੜੇ ਗਤ ਸਮੁੰਦਰ ਮੁਝਾਰੇ,
ਕਹਿੰਦੇ ਹੈ ਸਤਿਗੁਰੂ ਜੀ ਜਾ ਕੇ ਨਾ ਇੱਕ ਸਮੁੰਦਰ ਦੇ ਵਿੱਚ ਵੜ ਗਏ, ਪਾਣ ਦੇ ਸਮੁੰਦਰ ਦੇ ਕਿਨਾਰੇ ਕਿਨਾਰੇ ਸਤਿਗੁਰੂ ਜੀ ਜਾ ਰਹੇ ਸਨ, ਤੇ ਉੱਥੇ ਕਹਿੰਦੇ ਐਡਾ ਵੱਡਾ ਮੱਛ, ਜਿਹੜਾ ਮੱਛੀ ਰੂਪ ਹੁੰਦਾ ਮੱਛ, ਮਗਰ ਮੱਛ ਨੂੰ ਵੀ ਕਹਿ ਦੇਈਦਾ ਹੈ, ਕਹਿੰਦੇ ਐਡਾ ਵੱਡਾ ਮੱਛ ਕਿ ਸਤਿਗੁਰੂ ਜੀ ਸਮੁੰਦਰ ਕਿਨਾਰੇ ਗਏ, ਸਮੁੰਦਰ ਦੇ ਵਿੱਚ ਗਏ ਉਹ ਮੱਛ ਨੂੰ ਤਾਰਨ ਵਾਸਤੇ, ਸਮਝੋ ਉਹ ਮੱਛ ਜਿਹੜੀ ਲੰਬਾਈ ਦੱਸੀ ਹੈ 25 ਯੋਜਨ ਦੱਸੀ ਹੈ, ਇੱਕ ਯੋਜਨ 9 ਕਿਲੋਮੀਟਰ ਦਾ, ਕਈ ਗ੍ਰੰਥਾਂ ਵਿੱਚ 13 ਕਿਲੋਮੀਟਰ ਦਾ, ਤੇ 25 ਯੋਜਨ ਭਰ ਉਹ ਮੱਛ ਸੀ, ਇੱਕ ਯੋਜਨ ਭਰ ਚੌੜਾ, ਮੰਨ ਲਓ ਕਿ 9 ਜਿਹੜਾ ਸੀ ਨਾ 9 ਕਿਲੋਮੀਟਰ ਤੱਕ ਚੌੜਾ ਤੇ 35 ਮੀਲ ਲੰਮਾ, ਐਡਾ ਵੱਡਾ ਮੱਛ ਦੇ ਸਤਿਗੁਰੂ ਜੀ ਕਹਿੰਦੇ ਉਹਦੇ ਤੇ ਤੁਰੇ ਜਾਣ, ਨਾਲ ਭਾਈ ਮਰਦਾਨਾ ਜੀ ਜਦੋਂ ਤੁਰੇ ਜਾਣ ਤੁਰਦੇ ਤੁਰਦੇ ਉਹਦੇ ਸਿਰ ਤੇ ਪਹੁੰਚੇ ਨਾ ਅੱਗੇ ਦੇ ਜਾ ਕੇ, ਉਹ ਮੱਛ ਨੇ ਕਹਿੰਦੇ ਆਪਣੀ ਅੱਖਾਂ ਘੇੜੀਆਂ, ਤੇ ਭਾਈ ਮਰਦਾਨਾ ਜੀ ਨੂੰ ਪਤਾ ਲੱਗ ਵੀ ਇਹ ਕੋਈ ਜੀਵ ਹੀ ਹੈ ਜਲਦਾ, ਭਾਈ ਮਰਦਾਨਾ ਜੀ ਘਬਰਾ ਕੇ ਕਹਿਣ ਲੱਗੇ ਸਤਿਗੁਰੂ ਜੀ ਇਹ ਸਾਨੂੰ ਨਿਗਲ ਲਵੇਗਾ, ਹੁਣ ਨੀ ਆਪਾਂ ਬਚਦੇ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਏਦਾਂ ਕਰੋ, ਸਿਮਰਨ ਕਰੋ, ਇਹ ਮੈਂ ਮਗਰ ਇਹ ਮੱਛ ਨਾ ਮੈਂ ਦੋ ਗੱਲਾਂ ਕਰਨੀਆਂ ਹਨ, ਕਿਉਂਕਿ ਸਤਿਗੁਰੂ ਜੀ ਦੇ ਅੰਦਰ ਜਾਮੀ ਜਨਮਾਂ ਜਨਮਾਂਤਰਾਂ ਦੇ, ਤੇ ਸਤਿਗੁਰੂ ਜੀ ਨੇ ਉਸ ਵਕਤ ਉਹ ਮੱਛ ਨੂੰ ਪੁੱਛਿਆ ਵੀ ਦੱਸ ਤੂੰ ਕੌਣ ਹੈ, ਕਹਿੰਦੇ ਮੱਛ ਨੇ ਦੱਸਿਆ ਕਿ ਹੇ ਬ੍ਰਹਮ ਹੇ ਪੂਰਨ ਹੇ ਪਰਮੇਸ਼ਰ ਮੈਂ ਸੱਚੇ ਪਾਤਸ਼ਾਹ ਮੈਂ ਸਤਯੁਗ ਵਿੱਚ ਜਨਕ ਰਾਜ ਦਾ ਚੇਲਾ ਸੀ, ਤੇ ਜਨਕ ਰਾਜ ਦਾ ਚੇਲਾ ਸੀ ਮੈਂ ਤਪ ਕਰਨ ਲੱਗ ਪਿਆ ਜਲ ਦੇ ਵਿੱਚ, ਜਲ ਧਾਰਾ ਕੀਤੀ 12 ਸਾਲ ਦੀ ਤਪੱਸਿਆ ਮੇਥਲੀ ਮੈਂ, ਤੇ ਜਲ ਦੇ ਵਿੱਚ ਖਲੋਤਾ ਹੀ ਰਹਿੰਦਾ ਸੀ 11-12 ਸਾਲ, ਮੈਂ 11 ਸਾਲ ਤੱਕ ਖਲੋਤਾ ਰਿਹਾ, ਗਲ ਤੱਕ ਪਾਣੀ ਸੀ, ਏਦਾਂ ਚੱਲਦਾ ਰਿਹਾ। ਜੋਗੀ ਲੋਕ ਦੇਣੇ ਪਰਮੇਸ਼ਰ ਨਾਲ ਜੋੜਨ ਵਾਲੇ, ਇਸੇ ਤਰ੍ਹਾਂ ਸਾਧੂ ਸੰਤ ਰਿਖੀ ਮੁਨੀ ਜਪੀ ਤਪੀ ਬੜੇ, ਉਹ ਜਪ ਕਰਦੇ ਹਨ, ਤਪ ਕਰਦੇ ਹਨ। ਜਲ ਧਾਰਾ ਹੁੰਦੀ ਹੈ ਕਿ ਕੰਠ ਤੱਕ ਪਾਣੀ ਵਿੱਚ ਵੜੇ ਰਹਿਣਾ ਤੇ ਨਿਗਲਣਾ ਹੀ ਨਾ ਕਿੰਨੇ ਕਿੰਨੇ ਸਾਲ। ਉਹ ਕਹਿਣ ਲੱਗਾ, ਮਹਾਰਾਜ ਮੈਂ ਜਨਕ ਰਾਜ ਦਾ ਚੇਲਾ ਸੀ, ਮੈਂ ਜਲ ਦੇ ਵਿੱਚ ਤਪੱਸਿਆ ਕਰ ਰਿਹਾ ਸੀ, ਜਿਆਦਾ ਸਾਲ ਮੈਨੂੰ ਬੀਤ ਗਏ, ਜਨਕ ਰਾਜਾ ਮੇਰੇ ਕੋਲ ਆਇਆ। ਕਹਿਣ ਲੱਗਾ, ਬਸ ਕਰ ਹੁਣ ਤੇਰਾ ਤਪ ਪੂਰਾ ਹੋ ਗਿਆ, ਆ ਹੁਣ ਸੰਤਾਂ ਦੀ ਸੇਵਾ ਕਰ ਤੇ ਨਾਲ ਪਰਮੇਸ਼ਰ ਦੇ ਗੁਣ ਗਾਉਣ, ਮੁੱਖੋਂ ਉਹ ਵਾਹਿਗੁਰੂ ਦੀ ਸਿਫਤ ਕਰ, ਹੱਥਾਂ ਨਾਲ ਸੰਤਾਂ ਦੀ ਸੇਵਾ ਕਰ, ਆਦਰ ਸਨਮਾਨ ਕਰ ਸੰਤਾਂ ਦਾ। ਇਹ ਕਹਿਣ ਲੱਗਾ, ਜਨਕ ਰਾਜਾ ਜੀ ਮੇਰੀ ਇੱਕ ਸਾਲ ਹੋਰ ਭਗਤੀ ਰਹਿੰਦੀ ਹੈ। ਜਨਕ ਰਾਜੇ ਨੇ ਕਹਿ ਦਿੱਤਾ, ਲੈ ਤੈਨੂੰ ਇੰਨਾ ਜਲਣਾ ਪਿਆਰ ਹੈ, ਤੂੰ ਵੱਡਾ ਹੀ ਜਲ ਦਾ ਜੀਵ ਬਣੇਗਾ। ਕਹਿੰਦਾ ਉਸ ਵਕਤ ਕਹਿ ਦਿੱਤਾ, ਬਚਤ ਕਰ ਦਿੱਤਾ, ਮੈਂ ਭੱਜ ਕੇ ਉਹਨਾਂ ਦੇ ਚਰਨੀ ਪਿਆ ਕਿ ਮਹਾਂਪੁਰਸ਼ੋ ਮੈਨੂੰ ਬਖਸ਼ੋ, ਮੇਰਾ ਆਧਾਰ ਕਿਵੇਂ ਹੋਵੇਗਾ, ਕਿਉਂਕਿ ਜਨਕ ਰਾਜਾ ਬੜਾ ਭਗਤ ਸੀ, ਰਾਜ ਵਿੱਚ ਰਹਿੰਦਿਆਂ ਹੋਇਆ ਵੀ ਅਲੇਪ ਮੰਨਿਆ ਗਿਆ ਨਿਰਲੇਪ ਮਾਇਆ ਤੋਂ। ਤੇ ਜਨਕ ਰਾਜੇ ਨੂੰ ਕਹਿਣ ਲੱਗਾ, ਚਰਨੀ ਪੈ ਕੇ ਮਹਾਂਪੁਰਸ਼ੋ ਸੰਤੋ ਮੈਨੂੰ ਬਖਸ਼ੋ, ਮੇਰੇ ਕੋਲ ਭੁੱਲ ਹੋ ਗਈ, ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਹੁਣ ਤੁਸੀਂ ਦੱਸੋ ਮੇਰਾ ਆਧਾਰ ਕਿਵੇਂ ਹੋਏਗਾ। ਕਹਿਣ ਲੱਗੇ, ਕਾਲਯੁਗ ਦੇ ਵਿੱਚ ਤੂੰ ਹੋਵੇਗਾ ਮੱਛ ਬਹੁਤ ਵੱਡਾ, ਤੇਰੇ ਤੇ ਪੂਰਨ ਮੁਰਖ ਦੇ ਚਰਨ ਪੈਣਗੇ ਤੇ ਤੈਨੂੰ ਫਿਰ ਤੇਰਾ ਆਧਾਰ ਹੋਵੇਗਾ। ਇਹ ਕਹਿਣ ਲੱਗਾ, ਮਹਾਂਪੁਰਸ਼ੋ ਮਹਾਰਾਜ ਜੀ ਮੇਰਾ ਕਿਵੇਂ ਆਧਾਰ ਹੋਵੇਗਾ, ਮੈਨੂੰ ਕਿਵੇਂ ਪਤਾ ਲੱਗੇਗਾ ਮੇਰੇ ਪੂਰਨ ਪੁਰਸ਼ ਹੈ, ਮੇਰੇ ਤੇ ਕੀ ਨਿਸ਼ਾਨੀ ਹੈ। ਤੇ ਉਹ ਕਹਿਣ ਲੱਗੇ, ਪੂਰਨ ਪੁਰਸ਼ ਤੇਰੇ ਤੇ ਚਰਨ ਰੱਖੇਗਾ ਤੇ ਤੈਨੂੰ ਕਹਿੰਦੇ ਪਿਛਲੇ ਜਨਮ ਦੀ ਸੋਝੀ ਹੋਵੇਗੀ ਕਿ ਮੈਂ ਕੌਣ ਸੀ। ਇਸ ਪ੍ਰਕਾਰ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਲੱਗਣ ਮੱਛ ਦੇ ਉੱਤੇ 35 ਮੀਲ ਲੰਬਾ, ਤੇ ਕਹਿੰਦੇ ਉਹਨੂੰ ਸੋਝੀ ਹੋਗੀ ਪਿਛਲੇ ਜਨਮ ਦੀ, ਜਿਹਦੇ ਕਰਕੇ ਹੁਲਿਆ ਜੁਲਿਆ ਨਹੀਂ ਕਿ ਮੇਰਾ ਆਧਾਰ ਹੋਣਾ ਹੈ। ਸਤਿਗੁਰੂ ਜੀ ਨੂੰ ਕਹਿਣ ਲੱਗਾ, ਜਦੋਂ ਮਹਾਰਾਜ ਜੀ ਨੇ ਪੁੱਛਿਆ ਇਹ ਸਾਰੀ ਵਾਰਤਾ ਦੱਸੀ, ਕਹਿ ਲੱਗਾ, ਮਹਾਰਾਜ ਜੀ ਹੁਣ ਤੁਸੀਂ ਪੂਰਨ ਅਵਤਾਰ ਆਏ ਹੋ ਕਲਯੁਗ ਦੇ ਵਿੱਚ, ਮੇਰਾ ਆਧਾਰ ਕਰੋ। ਸੱਜੇ ਪਾਤਸ਼ਾਹ ਜੀ ਨੇ ਕਿਹਾ ਕਿ ਸਤਯੁਗ ਵਿੱਚ ਜਦੋਂ ਭਗਤੀ ਕਰਦੇ ਸੀ ਲੱਖਾਂ ਸਾਲ ਤਾਂ ਫਲ ਪ੍ਰਾਪਤ ਹੁੰਦਾ ਸੀ, ਤ੍ਰੇਤੇ ਵਿੱਚ ਕਰਦੇ ਸੀ 10,000 ਵਰਾਂ, ਫਿਰ ਦੁਆਪਰ ਚ ਕਰਦੇ ਸੀ 1,000 ਵਰਾਂ ਤਪ। ਇਹ ਕਲਯੁਗ ਦੇ ਵਿੱਚ ਜਿਹੜਾ ਕੋਈ 8 ਪੈਰ ਕਰਦਾ ਨਾ ਸਿਮਰਨ 24 ਘੰਟੇ, ਕਹਿੰਦੇ ਓਨਾ ਫਲ ਹੈ ਪਿਛਲੇ ਯੁੱਗਾਂ ਜਿੰਨਾ। ਇਹ ਕਲਯੁਗ ਦੇ ਵਿੱਚ ਇੰਨਾ ਫਲ ਹੈ ਸਾਧ ਸੰਗਤ ਜੀ ਨਾਮ ਜਪਣ ਦਾ। ਤਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਨਾ ਕਿ ਅਬ ਕਲੂ ਆਇਓ ਰੇ, ਤੇ ਹੁਣ ਹੈ ਭਾਈ ਕਲੂ ਕਲਯੁਗ ਦਾ ਸਮਾਂ ਆ ਗਿਆ ਹੈ। ਇਸ ਕਰਕੇ ਇੱਕ ਨਾਮ ਬੋਵੋ ਬੋਵੋ, ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਣਾ ਕਰ ਦੂ ਹੇ ਮੂਰਖ ਬੰਦੇ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਤੇ ਅਨ ਰੂਤ ਨਾਹੀ ਨਾਹੀ, ਅਨ ਰੂਤ ਨਾਹੀ ਨਾਹੀ, ਕਹਿੰਦੇ ਹੋਰ ਕੋਈ ਰੁੱਤ ਨੀ ਨਾਮ ਜਪਣ ਦੀ। ਕਲਯੁਗ ਵਿੱਚ ਬੜੀ ਸੌਖਾਲੀ ਰੁੱਤ ਹੈ ਕਿ ਨਾਮ ਪਰਮੇਸ਼ਰ ਦਾ ਜਪਣਾ ਹੈ, ਇਹਦੇ ਵਿੱਚ ਜਪਿਆ ਜਾਂਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਹਦਾਇਤ ਦਿੱਤੀ ਹੈ ਕਿ ਅਬ ਕਲੂ ਆਇਓ ਰੇ, ਇੱਕ ਨਾਮ ਗੋਬਹੋ ਗੋਬਹੋ, ਅਨ ਰੂਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਮਤਾ ਕਿਤੇ ਭੁੱਲ ਜਾਇਆ ਕਿ ਪਤਾ ਨੀ ਕੋਈ ਹੋਰ ਸਮਾਂ ਹੀ ਆਉਣਾ ਹੈ ਨਾਮ ਜਪਣ ਦਾ। ਤੇ ਇਸ ਤਰ੍ਹਾਂ ਗੁਰੂ ਜੀ ਨੇ ਦੱਸਿਆ ਕਿ ਜਨਕ ਦੇ ਚੇਲੇ, ਤੂੰ 8 ਪੈਰ ਸਿਮਰਨ ਕਰ, ਵਾਹਿਗੁਰੂ ਦਾ ਤੇਰਾ ਉਧਾਰ ਹੋ ਜਾਵੇਗਾ। ਤੇ ਉਸ ਵਕਤ ਕਹਿੰਦੇ ਇਹਨੇ ਜਿਉਂ ਇਹ ਸਿਮਰਨ ਕਰਨ ਲੱਗਾ, 8 ਪੈਰ ਇਹ ਸਿਮਰਨ ਕਰਦਾ ਰਿਹਾ 24 ਘੰਟੇ ਵਾਹਿਗੁਰੂ ਵਾਹਿਗੁਰੂ ਨਾਮ ਦਾ। ਜਦੋਂ 24 ਘੰਟੇ ਹੋ ਗਏ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹਦਾ ਆਧਾਰ ਹੋ ਗਿਆ, ਦਿਵ ਜੋਤ ਹੋ ਕੇ ਕਾਸ਼ ਵੱਲ ਨੂੰ ਉੱਡਿਆ। ਤੇ ਜਿਹੜੇ ਭਗਵਾਨ ਸਨ ਦੇਵਤਿਆਂ ਨੂੰ ਲੈਣ ਨੂੰ ਆ ਗਏ। ਇਸ ਤਰ੍ਹਾਂ ਸਤਿਗੁਰੂ ਜੀ ਨੇ, ਉਹ ਕਹਿੰਦੇ ਹੈ ਜਿਹੜਾ ਮੱਛ ਸੀ ਏਡਾ ਵੱਡਾ ਸਤਯੁਗ ਦੇ ਜਨਕ ਰਾਜੇ ਦੇ ਸਲਾਬ ਦੇ ਨਾਲ ਬਣਿਆ ਹੋਇਆ, ਉਸਦਾ ਕਹਿੰਦੇ ਸਤਿਗੁਰੂ ਜੀ ਨੇ ਉਧਾਰ ਕਰਨ ਦੇ ਲਈ ਸਮੁੰਦਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ।
ਸੰਗਲਾ ਦੀਪ ਲੰਘ ਔਰ ਕਟੇ,
ਕਹਿੰਦੇ ਹੈ ਸੰਗਲਾ ਦੀਪ ਹੈ ਜਿਹੜੇ 7 ਦੀਪ ਹਨ, ਕਹਿੰਦੇ ਸੰਗਲਾ ਦੀਪ ਨੰਦ ਕੇ, ਤੇ ਹੋਰ ਜਿਹੜੇ ਕਿੰਨੇ ਦੀਪ ਹਨ,
ਜਿਨ ਕੇ ਪਤ ਨਾਨਜ ਕੋ ਭੇਟੇ,
ਕਹਿੰਦੇ ਹੈ ਇੰਨੇ ਸਤਿਗੁਰੂ ਜੀ ਨੇ ਦੀਪ ਜਿਹੜੇ ਪਾਰ ਕਰ ਲਏ, ਕਹਿੰਦੇ ਮੇਰੇ ਪਰਤਾਵੇ ਵਿੱਚ ਨਿਯਮ ਦੇ ਕਵੀ ਜੀ ਕਹਿੰਦੇ ਹਨ, ਕਹਿੰਦੇ ਮੈਨੂੰ ਭੇਜ ਹੀ ਨਹੀਂ ਹੈ ਕਿ ਸਤਿਗੁਰੂ ਜੀ ਕਿੱਧਰ ਕਿੱਧਰ ਦੀ ਲੰਘ ਕੇ ਲੋਕਾਂ ਨੂੰ ਤਾਰਦੇ ਹੋਏ, ਵਿਗੜਿਆਂ ਤਿਗੜਿਆਂ ਦਾ ਨੂੰ ਸੁਧਾਰ ਕਰਦੇ ਹੋਏ ਕਿੱਧਰ ਕਿੱਧਰ ਸਤਿਗੁਰੂ ਜੀ ਗਏ, ਮੇਰੇ ਤੇ ਕਹਿੰਦੇ ਕੋਈ ਪਰਤਾਵੇ, ਮੇਰੇ ਤੇ ਭੇਦ ਵਿੱਚ ਕੋਈ ਗੱਲ ਹੀ ਨਹੀਂ ਆਉਂਦੀ ਹੈ।
ਬਾਬੇ ਕੀ ਗੱਲ ਬਾਬੋ ਜਾਣੈ।
ਕਹਿੰਦੇ ਸਤਿਗੁਰ ਦੀ ਜਿਹੜੀ ਭਾਈ ਗੱਦੀ ਅਵਸਥਾ ਹੈ ਉਹ ਬੰਦਾ ਕੀ ਜਾਣ ਸਕਦਾ ਹੈ। ਬੰਦੇ ਦੀ ਤੇ ਕੋਈ ਔਕਾਤ ਹੀ ਨਹੀਂ ਹੈ, ਬੰਦਾ ਦੇ ਆਪਣੇ ਆਪ ਦੀ ਜਾਣਕਾਰੀ ਨਹੀਂ ਹੈ ਕਿ ਮੈਂ ਹੈ ਕੀ। ਤੇ ਕਹਿੰਦੇ ਉਹ ਸਤਿਗੁਰ ਦੀ ਜਿਹੜੀ ਗੱਦ ਹੈ ਤੁਮਰੀ ਗੱਦ ਵਿੱਚ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸੱਚੇ ਪਾਤਸ਼ਾਹ ਤੇਰੀ ਜਿਹੜੀ ਗੱਦ ਅਵਸਥਾ ਹੈ, ਤੇਰਾ ਗਿਆਨ ਹੈ, ਤੇਰੀ ਜਿਹੜੀ ਮਿਹਨਤ ਮਰਿਆਦਾ ਹੈ ਤੇ ਤੁਸੀਂ ਜਾਣਦੇ ਹੋ, ਨਾਨਕ ਦਾਸ ਸਦਾ ਕੁਰਬਾਨੀ। ਮੈਂ ਤੇ ਸੱਚੇ ਪਾਤਸ਼ਾਹ ਬਲਿਹਾਰ ਕੁਰਬਾਨ ਜਾ ਕੇ ਮੈਂ ਮਹਾਰਾਜ ਦੀ ਸਿਫਤ ਕਰਕੇ ਆਪਣਾ ਭਲਾ ਮਨਾ ਸਕਦਾ ਹਾਂ, ਪਰ ਤੇਰੀ ਅਸੀਂ ਗਦਰੀ ਵਿਧੀ ਨਹੀਂ ਜਾਣ ਸਕਦੇ। ਇੱਥੇ ਲਿਖਦੇ ਹਨ ਭਾਈ ਉਹ ਸਤਿਗੁਰੂ ਗੁਰੂ ਨਾਨਕ ਦੇ ਮਾਰੇ ਗੱਦੀ ਵਿਧੀ ਕੌਣ ਕੋਈ ਕਹਿ ਸਕਦਾ ਹੈ, ਆਪਣੀ ਮਹਿਮਾ ਗੁਰੂ ਮਾਰੇ ਆਪ ਹੀ ਜਾਣਦੇ ਹਨ। ਸਤਿਗੁਰੂ ਜੀ ਦੀ ਸ਼ਕਤੀ ਮੈਂ ਕੀ
ਕਹਾਂ।
ਕਵੀ ਜੀ ਕਹਿੰਦੇ ਹਨ ਇਹ ਸੰਤ ਜਨੋ ਇਹ ਤੇ ਦੁਨੀਆਂ ਵਿੱਚ ਗੱਲ ਪ੍ਰਚਲਿਤ ਹੈ ਕਿ ਜੇ ਹੁਣ ਪੁੱਤ ਨੂੰ ਜਣਿਆ ਹੋਵੇ ਪਿਓ ਨੇ, ਤੇ ਪਿਓ ਦਾ ਜਿਹੜਾ ਜਨਮ ਪੁੱਤ ਕੀ ਕਹਿ ਸਕਦਾ ਕਿ ਮੇਰਾ ਪਿਓ ਕਦੋਂ ਜਨਮਿਆ ਹੈ, ਕਿੱਦਾਂ ਜਨਮਿਆ ਹੈ, ਕੌਣ ਕੌਣ ਨੇੜੇ ਸੀ, ਕਿਹੜੇ ਸਮੇਂ ਤੇ ਜਨਮਿਆ ਹੈ। ਜਿਵੇਂ ਗੁਰੂ ਜੀ ਦਾ ਬਚਨ ਹੈ ਨਾ, ਪਿਤਾ ਕਾ ਜਨਮ ਕੇ ਜਾਣੈ ਪੂਤ। ਕਹਿੰਦੇ ਹੈ ਜਿਹੜਾ ਬੇਟਾ ਹੈ ਪੁੱਤ ਉਹ ਆਪਣੇ ਪੁੱਤਰ ਦਾ ਜਨਮ ਕੀ ਦੱਸ ਸਕਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਮੈਂ ਸਤਿਗੁਰੂ ਜੀ ਦੀ ਕਥਾ ਮੈਂ ਨਿਮਾਣਾ ਜਾਂ ਕੀੜੇ ਤੁਲ ਕੀ
ਕਹਾਂ।
ਸਤਿਗੁਰੂ ਦੀ ਜਿਹੜੀ ਗੱਦ ਅਵਸਥਾ ਗਿਆਨ ਹੈ ਸੱਚੇ ਪਾਤਸ਼ਾਹ ਦੀ ਉਹਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਜਾਣਦੇ ਹਨ ਭਾਈ। ਗੁਰੂ ਮਹਾਰਾਜ ਜੀ ਦੀ ਇਹ ਵਡਿਆਈ ਹੈ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ। ਕਹਿੰਦੇ ਸੱਚੇ ਪਾਤਸ਼ਾਹ ਦੀ ਇਹ ਵੱਡੀ ਵਡਿਆਈ ਹੈ ਕਿ ਉਹ ਦੇਸ਼ ਦੇ ਮਹਾਰਾਜ ਜਰੂਰ ਬਾਰੇ ਜਰੂਰ ਹੀ ਜਾਣਦੇ ਸਨ। ਜਿੱਥੇ ਕਹਿੰਦੇ ਰੱਬ ਤੋਂ ਭੁੱਲੇ ਹੋਏ ਹੈ, ਕੋਈ ਮੂਰਖ ਬੜੇ ਵੱਡੇ ਹੋਏ ਪਏ ਹਨ, ਤੇ ਜਿਹੜੇ ਸਤਿਗੁਰੂ ਜੀ ਨੂੰ ਜਿਨ੍ਹਾਂ ਨੇ ਭੁਲਾਇਆ ਹੋਇਆ ਨਾ, ਸੱਚੇ ਪਾਤਸ਼ਾਹ ਜੀ ਨੇ ਭੁੱਲਿਆਂ ਨੂੰ ਰਾਹੇ ਪਾਉਣ ਵਾਸਤੇ, ਮੂਰਖਾਂ ਨੂੰ ਸਿਆਣੇ ਬਣਾਉਣ ਵਾਸਤੇ, ਤੇ ਕਹਿੰਦੇ ਸੱਚੇ ਪਾਤਸ਼ਾਹ ਜੀ ਜ਼ਰੂਰ ਉੱਥੇ ਦੇਸ਼ ਗਏ ਹਨ ਕਿ ਇਹਨਾਂ ਭੁੱਲਿਆਂ ਭਟਕਿਆਂ ਨੂੰ ਉਹ ਵਾਹਿਗੁਰੂ ਦੇ ਦੇਖੇ ਲਾਉਣਾ ਹੈ। ਕਹਿੰਦੇ ਹਨ ਗੁਰੂ ਜੀ ਨੇ ਜਿੱਥੇ ਜਿੱਥੇ ਸਤਿਗੁਰੂ ਜੀ ਨੇ ਆਪਣੇ ਚਰਨ ਪਸ ਦਿੱਤੇ, ਆਪਣੇ ਚਰਨ ਪਾ ਦਿੱਤੇ, ਚਰਨ ਪਾ ਦਿੱਤੇ, ਉੱਥੇ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਭਾਈ ਧਰਮ ਵਿੱਚ ਰਹਿਣਾ ਹੈ, ਕਦੀ ਕੋਈ ਧਰਮ ਨਹੀਂ ਕਰਨਾ ਹੈ, ਉਲਟੇ ਨਹੀਂ ਹੋਣਾ ਹੈ, ਧਰਮ ਦੇ ਰਾਹ ਤੇ ਪਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਤੇ ਦਇਆ ਦੇ ਦਿੱਤੀ ਕਿ ਭਾਈ ਜਿਹਨੇ ਧਰਮ ਕਮਾਉਣਾ ਹੈ ਉਹਦੇ ਅੰਦਰ ਦਇਆ ਹੋਣੀ ਬਹੁਤ ਜ਼ਰੂਰੀ ਹੈ, ਇਸ ਕਰਕੇ ਦਇਆ ਦੇ ਧਰਮ ਨੂੰ ਮਾਰੇ ਡਰਾ ਦਿੱਤਾ।
ਧਰਮ ਸਾਲ ਤੇ ਥਾਂ ਬਨਵਾਈ,
ਉੱਥੇ ਉੱਥੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਕਰਕੇ ਤੇ ਕਹਿ ਦਿੱਤਾ ਵੀ ਇੱਥੇ ਹੁਣ ਸਿੱਖੀ ਦਾ ਪ੍ਰਚਾਰ, ਭਾਵ ਕਿ ਉਸ ਵਾਹਿਗੁਰੂ ਦੇ ਨਾਲ ਜੋੜਨ ਦਾ ਪ੍ਰਚਾਰ ਕਰਨਾ ਹੈ। ਸਾਰੇ ਥਾਵਾਂ ਦੇ ਸੱਚੇ ਪਾਤਸ਼ਾਹ ਜੀ ਨੇ ਧਰਮ ਦੀਆਂ ਜਗ੍ਹਾ ਜਿਹੜੀਆਂ ਉਹ ਕਾਇਮ ਕਰ
ਦਿੱਤੀਆਂ।
ਗੁਰੂ ਜੀ ਨੇ ਜਿੱਥੇ ਵੀ ਗਏ ਹਨ ਸਿੱਖ ਆਪਣੇ ਕਰ ਲਏ ਆਪਣੀ ਕਿਰਪਾ ਦੇ ਨਾਲ, ਤੇ ਉੱਥੇ ਜਾ ਕੇ ਸੱਚੇ ਪਾਤਸ਼ਾਹ ਸਾਹਿਬ ਨੂੰ ਨਿਹਾਲ ਕੀਤਾ।
ਜੇ ਕੋਈ ਆਵੇ ਅਜਮਤ ਲੈਣ,
ਕਹਿੰਦੇ ਹਨ ਸੱਚੇ ਪਾਤਸ਼ਾਹ ਜੀ ਕੋ ਜੇ ਕੋਈ ਕਹੇਗਾ ਕਿ ਮੈਂ ਗੁਰੂ ਜੀ ਦੀ ਸ਼ਕਤੀ ਲੈਣੀ ਹੈ, ਕਿਸੇ ਕੋਲ ਬਹੁਤ ਸ਼ਕਤੀ ਹੈ, ਫਿਰ ਸੋਚਦਾ ਕਿ ਮੈਂ ਹੋਰ ਸ਼ਕਤੀਆਂ ਲੈਣੀਆਂ ਹੈ। ਕਹਿੰਦੇ ਜੇ ਕਿਸੇ ਸ਼ਕਤੀ ਲੈਣ ਦੀ ਮਨ ਵਿੱਚ ਸੋਚੀ ਵਿਚਾਰੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਉਸੇ ਤਰ੍ਹਾਂ ਉਹ ਜਿਸਨੇ ਕਿਸੇ ਦੀ ਇੱਛਾ ਕਿ ਮੈਨੂੰ ਸ਼ਕਤੀਆਂ ਦੀ ਜ਼ਰੂਰਤ ਹੈ, ਤੇ ਮਹਾਰਾਜ ਹੁਣ ਸ਼ਕਤੀਆਂ ਦੇ ਦਿੰਦੇ। ਜੇ ਕੋਈ ਕਹਿੰਦਾ ਮੈਨੂੰ ਪੁੱਤਰ ਦੀ ਜ਼ਰੂਰਤ ਹੈ, ਮੇਰੇ ਘਰ ਔਲਾਦ ਹੋਵੇ, ਸਤਿਗੁਰੂ ਜੀ ਔਲਾਦ ਬਖਸ਼ ਦਿੰਦੇ। ਜੇ ਕਿਸੇ ਇੱਛਾ ਹੈ ਕਿ ਮੈਨੂੰ ਸਤਿਗੁਰੂ ਜੀ ਵਡਿਆਈ ਦੇਣ, ਮੈਨੂੰ ਮਾਇਆ ਦੇਣ, ਕਹਿੰਦੇ ਸਤਿਗੁਰੂ ਜੀ ਉਵੇਂ ਹੀ ਹਰ ਇੱਕ ਨੂੰ ਖੁਸ਼ ਕਰ ਦਿੰਦੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਠ ਪੰਜਮ ਕੋ ਪ੍ਰਸੰਗ।
ਕਹਿੰਦੇ ਹੈ ਹੁਣ ਜਿਵੇਂ ਸਤਿਗੁਰੂ ਜੀ ਪੱਛਮ, ਜਿਹੜਾ ਜਿਵੇਂ ਕਹਿੰਦੇ ਪੱਛਮ ਇਲਾਕਾ, ਜਿਵੇਂ ਸਤਿਗੁਰੂ ਜੀ ਪੱਛਮ ਦੇ ਇਲਾਕੇ ਨੂੰ ਤੁਰੇ ਹਨ। ਗੁਰਬਾਣੀ ਦਾ ਫਰਮਾਨ ਹੈ ਨਾ ਕਿ ਦੱਖਣ ਦੇਖ ਹਰੀ ਕਾ ਵਾਸਾ ਪੱਛਮ ਅਲਹਿ ਮੁਕਾਮਾ, ਕਿ ਦੱਖਣ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ ਜਗਨਨਾਥਪੁਰੀ ਦੇ ਵਿੱਚ, ਤੇ ਪੱਛਮ ਅਲਹਿ ਮੁਕਾਮਾ ਪੱਛਮ ਦਾ ਇਲਾਕਾ ਜਿੱਥੇ ਮੱਕਾ ਕਾਬਾ ਹੈ ਮੰਦਰ ਮੁਸਲਮਾਨਾਂ ਦਾ। ਮੁਸਲਮਾਨ ਕਹਿੰਦੇ ਹੈ ਪੱਛਮ ਅਲਹਿ ਮੁਕਾਮਾ, ਉਹ ਖੁਦਾ ਦਾ ਘਰ ਪੱਛਮ ਵੱਲ ਹੈ, ਇਸੇ ਕਰਕੇ ਉਹ ਜਿਹੜੇ ਨਮਾਜ਼ਾਂ ਪੜ੍ਹਦੇ ਪੰਜੇ ਟੈਮ ਪੱਛਮ ਵਾਲੇ ਮੂੰਹ ਕਰਕੇ ਪੜ੍ਹਦੇ ਹਨ, ਵੀ ਥੱਲੇ ਮਸਲਾ ਵਿਛਾ ਗਈ। ਇਹ ਕਹਿੰਦੇ ਜੇ ਸਤਿਗੁਰੂ ਜੀ ਪੱਛਮ ਵੱਲ ਜਾ ਕੇ ਤੇ ਕਾਜ਼ੀਆਂ ਨੂੰ ਮੁੱਲਿਆਂ ਮਲਿਆਣਿਆਂ ਨੂੰ ਸਿੱਖਿਆ ਦਿੱਤੀ, ਨਿਹਾਲ ਕੀਤਾ, ਤੇ ਸਤਿਗੁਰੂ ਜੀ ਨੇ ਆਪਣੇ ਕੌਤਕ ਵਿਖਾਏ, ਉਹ ਪ੍ਰਸੰਗ ਹੁਣ ਤੁਰਦਾ ਹੈ।
ਮੱਕਾ ਮਦੀਨਾ ਦੋਹਰਾ ਮਰਦਾਨਾ ਬਾਬੇ ਕਹੀ।
ਉਸ ਵਕਤ ਕਹਿੰਦੇ ਹੈ ਸਾਰੇ ਬੰਦੇ ਜਦੋਂ ਮਹਾਰਾਜ ਨੇ ਕੌਤਕ ਵਿਖਾਏ, ਸਾਰੇ ਦਿਸ਼ਾਵਾਂ ਕਮਾਈਆਂ, ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਗੁਰੂ ਮਹਾਰਾਜ ਬੜੇ ਸ਼ਕਤੀਵਾਨ ਹਨ, ਕਲਾਵਾਨ ਹਨ, ਤੇ ਗੁਰੂ ਜੀ ਤੋਂ ਚਾਹੀਦਾ ਹੈ ਕਿ ਮੈਂ ਹੁਣ ਕਾਬਾ ਮੱਕਾ ਵੇਖ ਲਵਾਂ, ਕਿਉਂਕਿ ਭਾਈ ਮਰਦਾਨਾ ਜੀ ਵਿਰਾਸੀ ਸਨ ਤੇ ਇਹ ਮੁਸਲਮਾਨਾਂ ਵਿੱਚੋਂ ਸਨ, ਤੇ ਹਰ ਮੁਸਲਮਾਨ ਤੇ ਹੁੰਦਾ ਹੀ ਹੈ ਜਿਵੇਂ ਸਾਨੂੰ ਹੁੰਦਾ ਕਿ ਵੀ ਜੇ ਜੀਵਨ ਵਿੱਚ ਆਏ ਹਾਂ ਤੇ ਹਜ਼ੂਰ ਸਾਹਿਬ ਜ਼ਰੂਰ ਵੇਖੀਏ, ਹੇਮਕੁੰਟ ਸਾਹਿਬ ਜ਼ਰੂਰ ਵੇਖੀਏ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜ਼ਰੂਰ ਦੇਖੀਏ। ਤੇ ਕਹਿ ਦਿੰਦੇ ਹੈ ਜਿਹਨੇ ਦਰਸ਼ਨ ਨਹੀਂ ਕੀਤੇ ਉਹਦਾ ਵੀ ਆਇਆ ਤੇ ਕੀ ਆਇਆ ਤੇ ਕੀ ਨਾ ਆਇਆ। ਇਸੇ ਤਰ੍ਹਾਂ ਮੁਸਲਮਾਨਾਂ ਦੀ ਇੱਛਾ ਹੁੰਦੀ ਹੈ ਕਿ ਕਾਬਾ ਮੰਦਿਰ ਮੱਕਾ ਮਦੀਨਾ ਮੈਂ ਜ਼ਰੂਰ ਵੇਖਾਂ। ਕਹਿੰਦੇ ਹੈ ਭਾਈ ਮਰਦਾਨਾ ਜੀ ਨੇ ਇਹ ਸਾਰੀ ਸਤਿਗੁਰੂ ਜੀ ਦੀ ਕਲਾ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਵਿੱਚ ਜਾ ਕੇ ਦੇਖੀ, ਤੇ ਫਿਰ ਸਤਿਗੁਰੂ ਜੀ ਨੂੰ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਕਿਹਾ,
ਹੋਸ ਰਹੀ ਮਨ ਮਾਹੇ।
ਕਹਿਣ ਲੱਗੇ ਕਿ ਸਤਿਗੁਰੂ ਜੀ ਮੇਰੇ ਮਨ ਦੇ ਵਿੱਚ ਇੱਕ ਇੱਛਾ ਹੈ। ਉਧਾਰ ਕੀਤਾ, ਅਸੀਂ ਤੁਹਾਡੇ ਨਾਲ ਤੁਰ ਕੇ ਗਏ
ਹਾਂ।
ਸੱਚੇ ਪਾਤਸ਼ਾਹ ਜੀ ਮੇਰੇ ਮਨ ਦੀ ਇੱਕ ਇੱਛਾ ਹੈ ਕਿ ਮੈਂ ਕਾਬਾ ਮੱਕਾ, ਜਿਹੜਾ ਕਾਬਾ ਮੰਦਿਰ ਹੈ ਜਿਹਨੂੰ ਮੱਕਾ ਮਦੀਨਾ ਕਿਹਾ ਜਾਂਦਾ ਹੈ, ਸੱਚੇ ਪਾਤਸ਼ਾਹ ਜੀ ਉਹ ਮੈਂ ਵੇਖਣਾ ਚਾਹੁੰਦਾ ਹਾਂ, ਪਰ ਮਹਾਰਾਜ ਇੰਨੀਆਂ ਦਿਸ਼ਾਵਾਂ ਘੁੰਮ ਲਈਆਂ, ਹਾਲੇ ਤੱਕ ਕਾਬਾ ਮੰਦਿਰ ਨਹੀਂ ਵੇਖਿਆ ਹੈ। ਉਸ ਵਕਤ ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤਾ ਭਾਈ ਮਰਦਾਨੇ ਨੂੰ, ਕਾਬਾ ਮੰਦਿਰ ਵੇਖਣਾ ਹੈ।
ਜਬ ਕਹਿ ਦੋ ਤਬ ਤੀਰਥ ਦਿਖਾਈ।
ਭਾਈ ਮਰਦਾਨਾ ਜੀ ਇਹ ਤੁਸੀਂ ਇਹ ਢਿੱਲ ਕੀਤੀ ਹੈ ਜਦੋਂ ਤੁਸੀਂ ਕਹਿੰਦੇ ਕਿ ਮਹਾਰਾਜ ਜੀ ਮੈਂ ਕਾਬਾ ਮੰਦਿਰ ਵੇਖਣਾ ਹੈ, ਮੱਕੇ ਮਦੀਨੇ ਜਾਣਾ ਹੈ, ਤਾਂ ਉਸੇ ਟਾਈਮ ਹੀ ਕਹਿ ਦਿੰਦੇ
ਸਾਨੂੰ।
ਭਾਈ ਮਰਦਾਨਾ ਜੀ ਤੁਸੀਂ ਕਿਉਂ ਐਵੇਂ ਦੇਰ ਲਗਾਈ ਹੈ, ਕਿਉਂ ਨੀ ਪਹਿਲਾਂ ਦੱਸਿਆ
ਸਾਨੂੰ?
ਕਦੋਂ ਕਹਿੰਦੇ ਜਦੋਂ ਗੁਰੂ ਜੀ ਨੇ ਕਿਹਾ ਨਾ ਕਿ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨੀ ਦੱਸਿਆ, ਅਸੀਂ ਤੁਹਾਨੂੰ ਦਿਖਾ ਦਿੰਦੇ। ਕਹਿਣ ਲੱਗੇ ਮਹਾਰਾਜ ਜੀ ਮੈਂ ਵੇਖਣਾ ਤੇ ਹੈ, ਪਰ ਸੱਚੇ ਪਾਤਸ਼ਾਹ ਜੀ ਦੂਰ ਬਹੁਤ ਹੈ, ਇਥੋਂ ਕਿੰਨਾ ਮੀਲ ਕਿਲੋਮੀਟਰ ਪੈਂਦਾ ਹੈ ਕਾਬਾ, ਤੇ ਸਤਿਗੁਰੂ ਜੀ ਹੁਣ ਜਿਹੜੇ ਸਤਿਗੁਰੂ ਜੀ ਨਿਮਕ ਮਾਤਰੇ ਕਦੀ ਕਿਤੇ ਜਾ ਸਕਦੇ ਹਨ। ਕਹਿੰਦੇ ਹਨ ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਆਪਣੀ ਅੱਖਾਂ ਨੂੰ ਬੰਦ ਕਰ ਲਓ, ਮੂੰਦ ਲਓ, ਸਤਿਗੁਰੂ ਜੀ ਨੇ ਇਦਾਂ ਅੱਖਾਂ ਬੰਦ ਕਰਵਾਈਆਂ ਤੇ ਕੀ ਹੋਇਆ ਹੈ, ਕੀ ਕੌਤਕ ਹੋਇਆ ਹੈ ਕਿ ਜਿੱਥੇ ਕਾਬਾ ਮੰਦਿਰ ਸੀ ਨਾ, ਜਿਹਨੂੰ ਮੱਕਾ ਮਦੀਨਾ ਕਹਿੰਦੇ ਹਨ, ਉੱਥੇ ਜਾ ਕੇ ਸਤਿਗੁਰੂ ਜੀ ਪਹੁੰਚ ਗਏ ਹਨ ਤੇ ਕਹਿ ਲੱਗੇ ਭਾਈ ਮਰਦਾਨਾ ਜੀ ਆਪਣੇ ਅੱਖਾਂ ਹੈ ਨਾ ਉਹਨਾਂ ਨੂੰ ਖੋਲੋ। ਕਹਿੰਦੇ ਸਤਿਗੁਰੂ ਜੀ ਨੇ ਅੱਖਾਂ ਖੋਲਣ ਵਾਸਤੇ ਕਿਹਾ ਤੇ ਕਹਿੰਦੇ ਅੱਖਾਂ ਖੋਲੀਆਂ, ਕੀ ਵੇਖਿਆ ਕਾਬਾ ਮੰਦਿਰ ਜਿਹੜਾ ਮੁਸਲਮਾਨਾਂ ਦਾ ਉਹ ਅੱਗੇ ਹਾਜ਼ਰ ਹੈ, ਸਾਹਮਣੇ ਦਿਸ ਰਿਹਾ ਹੈ। ਤੇ ਜਦੋਂ ਦਿਸ ਰਿਹਾ ਹੈ ਸੱਚੇ ਪਾਤਸ਼ਾਹ ਜੀ ਨੇ ਵਿਖਾਇਆ, ਭਾਈ ਮਰਦਾਨਾ ਵੀ ਹੈਰਾਨ ਹੋ ਕੇ ਕਹਿ ਲੱਗੇ ਮਹਾਰਾਜਾ ਨਿਮਕ ਮਾਤ ਅਸੀਂ ਇੱਥੇ ਆ ਗਏ ਹਾਂ। ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਉਸ ਵਕਤ ਸਾਰੇ ਜਿਹੜੇ ਕਾਬੇ ਦੀ ਸਾਰੇ ਪਾਸੇ ਨੂੰ ਜ਼ਿਆਰਤ ਕਹੀਏ ਯਾਤਰਾ ਕਰਵਾਈ, ਕਾਬੇ ਮੰਦਰ ਦੇ ਆਸੇ ਪਾਸੇ ਜਿੰਨੀ ਉਹ ਮੰਦਰ ਜਿਹੜਾ ਕਾਬਾ ਹੈ ਮੱਕਾ ਮਦੀਨਾ ਜਿੰਨਾ ਕੁਝ ਸੀ, ਜਿੰਨੇ ਉਹਦੇ ਦਰਵਾਜੇ ਸੀ, ਆ ਟੀਵੀਆਂ ਵਿੱਚ ਆਉਂਦਾ ਹੈ ਨਾ ਪਾਕਿਸਤਾਨ ਦਾ ਆਉਂਦਾ ਸੀ ਪਹਿਲਾਂ ਚੈਨਲ, ਉਹ ਕਾਬਾ ਮੰਦਰ ਬਣਿਆ ਹੋਇਆ ਹੈ ਵਿਚਕਾਰ, ਆਲੇ ਦੁਆਲੇ ਉਹਦੇ ਕਿਲੇ ਵਾਂਗ ਵੀ ਬਣਿਆ ਹੋਇਆ ਹੈ। ਇਸ ਤਰ੍ਹਾਂ ਦੱਸਦੇ ਹਨ ਕਿ ਬਾਹਰ ਦਰਵਾਜੇ ਹਨ ਉਹਦੇ ਸਾਰੇ, ਤੇ ਉਹ ਕਹਿੰਦੇ ਉਹਦੇ ਦੁਆਲੇ ਦੁਆਲੇ ਉਹ ਕਾਬਾ ਮੰਦਰ ਹੈ, ਛੋਟਾ ਜਿਹਾ ਇੰਨਾ ਵੱਡਾ ਨਹੀਂ ਹੈ, ਉਹਦੇ ਆਲੇ ਦੁਆਲੇ ਸਾਰੇ ਜਿਹੜੇ ਮੁਸਲਮਾਨ ਘੁੰਮਦੇ ਹਨ। ਕਹਿੰਦੇ ਸਤਿਗੁਰੂ ਜੀ ਨੇ ਸਾਰੇ ਜਿੰਨੀਆਂ ਕਾਬੇ ਮੰਦਰ ਦੀਆਂ ਜਗ੍ਹਾ ਸੀ ਨਾ, ਸਾਰੇ ਦਰਵਾਜੇ ਸਾਰੇ ਬੰਨੇ ਜੋ ਕਿਹੜੇ ਵਾਂਗ ਬਣਿਆ ਹੋਇਆ ਸੀ, ਕਿਹਾ ਕਿ ਭਾਈ ਮਰਦਾਨਾ ਜੀ ਇੱਧਰ ਵੇਖੋ, ਭਾਈ ਮਰਦਾਨਾ ਜੀ ਇੱਧਰ ਵੇਖੋ, ਸਾਰੇ ਪਾਸੋ ਸਤਿਗੁਰੂ ਜੀ ਨੇ ਦਿਖਾਇਆ। ਉਸ ਵਕਤ ਕਹਿੰਦੇ ਗੁਰੂ ਜੀ ਨੇ ਕੌਤਕ ਕੀ ਕੀਤਾ ਕਿ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਕਰਨ ਵਾਸਤੇ ਜਿਹੜਾ ਮੱਕਾ ਮੰਦਿਰ ਹੈ ਉਹਦੇ ਕਹਿੰਦੇ ਪਿਛਲੇ ਪਾਸੇ ਸਤਿਗੁਰੂ ਜੀ ਨੇ ਡੇਰਾ ਕੀਤਾ। ਕਹਿੰਦੇ ਉਸ ਥਾਂ ਤੇ ਸਤਿਗੁਰੂ ਜੀ ਨੇ ਡੇਰਾ ਕੀਤਾ ਕਿ ਜਿਹੜੇ ਸੱਚੇ ਪਾਤਸ਼ਾਹ ਜੀ ਸਨ ਨਾ, ਜਿਹੜੇ ਦਰਵਾਜੇ ਸੀ ਕਾਬੇ ਮੰਦਿਰ ਦੇ, ਕਹਿੰਦੇ ਉਹ ਸਾਰੇ ਜਿਹੜੇ ਮੇਰੇ ਬੰਦ ਹੋਏ ਸਨ ਇੱਕ ਬੰਨੇ, ਇੱਕ ਦਰਵਾਜਾ ਸੀ ਬੜਾ ਭਾਰੀ ਵੱਡਾ, ਉਹਨੂੰ ਕਹਿੰਦੇ ਡੇਢ ਬੰਦਾ ਜਿਹੜਾ ਜਿੰਦਰੇ ਲੱਗਾ ਹੋਇਆ ਸੀ। ਕਹਿੰਦੇ ਸਤਿਗੁਰੂ ਜੀ ਨੇ ਉਹ ਪਿੱਛੋਂ ਦੀ ਜਿਹੜਾ ਪ੍ਰਵੇਸ਼ ਕੀਤਾ ਜਿੱਥੇ ਕਹਿੰਦੇ ਉਹ ਮੰਦਿਰ ਦੇ ਸਾਰੇ ਜਿਹੜੇ ਦਰਵਾਜੇ ਬੰਦ ਸਨ। ਸਤਿਗੁਰੂ ਜੀ ਨੇ ਉਹ ਜਿਹੜੇ ਦਰਵਾਜਾ ਉਹਦੀ ਪ੍ਰਵੇਸ਼ ਕੀਤਾ ਜਿਹਨੂੰ ਡੇਢ ਮਨ ਦਾ ਜਿੰਦਰਾ ਲੱਗਿਆ ਹੋਇਆ ਸੀ ਏਡਾ ਵੱਡਾ, ਤੇ ਕਹਿੰਦੇ ਉਹਨੂੰ ਜਿੰਦਰਾ ਕਿਉਂ ਲੱਗਿਆ ਸੀ, ਉਹਦੀ ਖਾਤਰ ਉਹਦੇ ਕਾਰਨ ਕੀ ਸੀ ਦੱਸਦੇ ਹਾਂ। ਮੁਸਲਮਾਨਾਂ ਦੇ ਮਨ ਵਿੱਚ ਸੀ ਇਹਨਾਂ ਇੱਕ ਗੱਲ ਮਿਝੀ ਹੋਈ ਸੀ, ਇਹ ਜਿੰਦਰਾ ਤਾਂ ਖੁੱਲੇਗਾ ਜੇ ਕੋਈ ਬੜੀ ਪੀਰ ਬੜਾ ਮਹਾਨ ਪਰਮੇਸ਼ਰ ਦਾ ਖੁਦਾ ਦਾ ਅਵਤਾਰ ਜਾਂ ਖੁਦਾ ਆਵੇਗਾ ਜਾਂ ਪੂਰਨ ਕਮਾਈ ਵਾਲਾ ਆਵੇਗਾ ਤੇ ਇਹ ਤਾਂ ਜਿੰਦਰਾ ਜਿਹੜਾ ਖੁੱਲੇਗਾ। ਇਸ ਕਾਰਨ ਕਰਕੇ ਕਹਿੰਦੇ ਡੇਢ ਮਨ ਦਾ ਜਿਹੜਾ ਜਿੰਦਰਾ ਨੂੰ ਮਾਰਿਆ ਹੋਇਆ ਸੀ। ਕਹਿੰਦੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦੀ ਐਸੀ ਕਲਾ ਸ਼ਕਤੀ ਹੋਈ, ਬਿਨਾ ਕੁੰਜੀ ਤੋਂ ਉਹ ਸਾਰਾ ਦਰਵਾਜਾ ਖੁੱਲ ਗਿਆ ਤੇ ਉਹ ਜਿਹੜੇ ਗਲੇ ਨੂੰ ਜਾਂਦਾ ਸੀ ਉਹ ਗਲਾ ਜਿਹੜਾ ਹੈ ਦਿਸਣ ਲੱਗ ਪਿਆ। ਇੱਕ ਵਾਰ ਸਾਰੇ ਆਖੋ ਜੀ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕਹਿੰਦੇ ਜਿਹੜੇ ਦਰਵਾਜੇ ਨੂੰ ਕੋਈ ਖੋਲ ਨਹੀਂ ਨਾ ਸਕਦਾ ਤੇ ਡੇਢ ਮਾਰ ਜਿੰਦਰਾ ਲੱਗਾ ਹੋਇਆ ਸੀ, ਕਹਿੰਦੇ ਉਹ ਦਰਵਾਜਾ ਆਪਣੇ ਆਪ ਹੀ ਬਿਨਾਂ ਕੁੰਜੀ ਨੂੰ ਖੁੱਲ ਗਿਆ। ਕਹਿੰਦੇ ਹੈ ਐਸਾ ਜਿਹੜਾ ਸੀ ਨਾ ਅਚੰਬਾ ਹੈਰਾਨੀ ਵਾਲੀ ਗੱਲ, ਐਸਾ ਕੌਤਕ ਸਤਿਗੁਰੂ ਜੀ ਦਾ ਉਹ ਜਿਹੜੇ ਹੱਜ ਕਰ ਗਏ ਸੀ ਮੁਸਲਮਾਨ ਉਹਨਾਂ ਨੇ ਕਹਿੰਦੇ ਵੇਖਿਆ ਹੈਰਾਨ ਪਰੇਸ਼ਾਨ ਹੋ ਗਏ ਵੀ ਇਹ ਵੀ ਗੱਲ ਹੋ ਗਈ। ਪੀਰ ਖੁਦਾ ਨੇ ਭੇਜਿਆ ਹੋਇਆ ਹੈ।
ਪ੍ਰਥਮ ਸਮਝਿਓ
ਕਹਿੰਦੇ ਪਹਿਲਾਂ ਤੇ ਇਹ ਤਿਆਰਤ ਜਿਹੜੇ ਕਰਨ ਗਏ ਸਨ ਹੱਜ ਹੱਜ ਗਏ ਰਹਿ ਯਾਤਰਾ ਕਰਨ ਨੂੰ। ਕਹਿੰਦੇ ਜਿਹੜੇ ਯਾਤਰਾ ਕਰਨ ਗਏ ਸੀ ਕਾਬੇ ਮੰਦਿਰ ਦੀ, ਪਹਿਲਾਂ ਤੇ ਉਹਨਾਂ ਇੱਦਾਂ ਸਮਝਿਆ ਕੋਈ ਜਿਹੜਾ ਬਲੀ ਹੈ ਨਾ ਬੜਾ ਬਲ ਵਾਲਾ, ਕੋਈ ਪੂਰਨ ਹੀ ਜਿਹੜਾ ਹੈ ਖੁਦਾ ਦਾ ਪੀਰ ਹੀ ਆਇਆ ਹੋਇਆ ਹੈ। ਕਹਿੰਦੇ ਇਸੇ ਕਰਕੇ ਜਿਹੜਾ ਮਜ਼ਬੂਤ ਦਰਵਾਜ਼ਾ ਕੋਈ ਖੋਲ ਨੀ ਸਕਦਾ, ਇਹ ਤਾਈਓ ਖੁੱਲਿਆ ਹੋਇਆ ਹੈ, ਇਹ ਤੇ ਜ਼ਰੂਰ ਕੋਈ ਪੀਰ ਪੈਗੰਬਰ ਆ ਗਿਆ ਹੈ ਮਾਣ।
ਕਹਿੰਦੇ
ਜਾ ਕੇ ਤਲਾਸ਼ ਕੀਤੀ ਦਰਵਾਜ਼ਾ ਖੁੱਲਿਆ ਵੇਖਿਆ ਵੀ ਜਿੰਦਰੇ ਤੋਂ ਬਿਨਾਂ ਹੋ ਗਿਆ ਹੈ, ਤੇ ਫਿਰ ਇਹ ਲੱਭਣ ਲੱਗ ਪਏ ਤੇ ਫਿਰ ਜਾ ਕੇ ਦਰਵਾਜ਼ੇ ਨੂੰ ਕਹਿੰਦੇ ਖੋਲਣ ਲੱਗੇ ਜਾ ਕੇ, ਤੇ ਕਹਿੰਦੇ ਇਹਨਾਂ ਹੱਥ ਤੇ ਬੜੇ ਲਾਏ ਪਰ ਕੇ ਕੋਈ ਦਰਵਾਜ਼ਾ ਖੁੱਲਿਆ ਹੀ
ਨਹੀਂ।
ਕਹਿੰਦੇ ਰਲ ਮਿਲ ਕੇ ਸਾਰਿਆਂ ਨੇ ਜ਼ੋਰ ਬਲ ਲਾਇਆ ਕਿ ਦਰਵਾਜ਼ਾ ਖੋਲੀਏ, ਪਰ ਕਹਿੰਦੇ ਕਿੱਥੋਂ ਖੋਲੇ, ਹੁਣ ਉਹਦੀ ਸ਼ਕਤੀ ਹੈ ਨੀ ਗੁਰੂ ਜੀ ਨੇ ਇਹਨਾਂ ਕੋਲ।
ਸਤਿਗੁਰੂ
ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉੱਥੇ ਵੇਖ ਲੋ, ਸਤਿਗੁਰੂ ਜੀ ਦਾ ਤੇਜ ਪ੍ਰਤਾਪ ਫੈਲਿਆ, ਐਸੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ। ਅੱਜ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਿੱਖ ਹਾਂ, ਪਰ ਗੁਰੂ ਨੂੰ ਛੱਡ ਕੇ ਤੇ ਹੋਰ ਪੀਰਾਂ ਫਕੀਰਾਂ ਤੇ ਸਾਡਾ ਭਰੋਸਾ ਬਣਿਆ ਹੋਇਆ ਹੈ। ਗੁਰੂ ਘਰੇ ਜਾਈਏ ਨਾ ਜਾਈਏ ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇ ਕਿਤੇ ਵੀਰਵਾਰ ਨਾ ਜਾਇਆ ਜਾਵੇ ਤੇ ਕਹਿੰਦੇ ਬੜੇ ਤੰਗ ਹਾਂ, ਪਿਛਲੇ ਵੀਰਵਾਰ ਨੀ ਕਹਿੰਦੇ ਘਰ ਵਿੱਚ ਲੜਾਈ ਪਈ ਹੋਈ ਹੈ, ਤੇ ਪੱਜ ਪੱਜ ਅੰਦਰ ਜਾਂਦੇ ਹਾਂ, ਕੋਈ ਸਾਨੂੰ ਇਤਿਹਾਸ ਨੀ ਪਤਾ ਕਿਸੇ ਪੀਰ ਦੀ ਜਗ੍ਹਾ ਦਾ, ਨਾ ਕੋਈ ਇਤਿਹਾਸ ਹੈ ਹੀ, ਤੇ ਅਸੀਂ ਭੱਜ ਭੱਜ ਕੇ ਜਾਂਦੇ ਹਾਂ। ਜਿਹੜੇ ਕੱਚੇ ਬਿਲੇ ਗੁਰੂ ਤੋਂ ਟੁੱਟੇ ਹੋਏ, ਜਿਹਨਾਂ ਨੂੰ ਕਹਿ ਦੋ ਤੇ ਉਹਨਾਂ ਨੂੰ ਉਹਨਾਂ ਦੇ ਮਨ ਸੜਦੇ ਹਨ, ਪਰ ਸਤਿਗੁਰੂ ਜੀ ਕਹਿੰਦੇ ਹਨ ਜਿਨਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ। ਉਹ ਕਠੋਰ ਪੱਥਰ ਦਿਲਾਂ ਦੇ ਕਹਿੰਦੇ ਗੁਰੂ ਜੀ ਕੋਲ ਤੇ ਬਹਿ ਨੀ ਸਕਦੇ, ਪੱਥਰਾਂ ਵਰਗੇ ਉਹਨਾਂ ਦੇ ਦਿਲ ਹੋਏ ਹਨ, ਤੇ ਹੋਰ ਥਾਂ ਥਾਂ ਦੀ ਪੂਜਾ ਕਰਦੇ ਹਨ। ਭਗਤ ਜੀ ਕਹਿੰਦੇ ਹਨ ਆਨ ਦੇ ਬਦਲਾਉ ਮਨ ਦਹਿ, ਵੀ ਭਾਈ ਜਿੰਨੇ ਦੇਵਤੇ ਹਨ, ਜਿੰਨੇ ਪੀਰ ਹਨ, ਹੋਰ ਭੂਤ ਭੈਰੋ, ਜਿੰਨੇ ਖੇਤਰ ਪਾਲ ਵਰਗੇ, ਕਹਿੰਦੇ ਮੈਂ ਸਾਰੇ ਉਹਨਾਂ ਵੱਡੇ ਵੇਚਦੇ ਹਨ ਪਰਮੇਸ਼ਰ ਨੂੰ, ਕਿ ਸੱਚੇ ਪਾਤਸ਼ਾਹ ਮੈਂ ਤੈਨੂੰ ਸਾਰੇ ਤੇਰੀ ਭੇਟ ਕਰ ਦਿੰਦੇ ਹਨ, ਮੈਨੂੰ ਆਪਣੇ ਇੱਕ ਨਾਂ ਵੀ ਦੇ ਦੇ, ਤੁਸੀਂ ਮੇਰੇ ਪਾਸ ਆ ਜਾਓ। ਤੇ ਇਸ ਕਰਕੇ ਜਿਹਨਾਂ ਦੇ ਗੁਰੂ ਤੇ ਭਰੋਸਾ ਹੈ ਉਹ ਕਦੀ ਸਾਧ ਸੰਗਤ ਚ ਏਦਾਂ ਨਹੀਂ ਜਾਂਦੇ, ਕੋਈ ਉਹ ਗੁਰੂ ਦੇ ਸਿੱਖ ਹਨ। ਬਾਕੀ ਭੇਖੀ ਭੇਖ ਦੇ ਨਾਲ ਨੀ ਕਦੇ ਕੁੱਝ ਹੁੰਦਾ, ਬਾਹਰ ਭੇਖਣਾ ਪਾਈਏ ਪ੍ਰਭ ਅੰਤਰ ਜਾਮੀ, ਉਹ ਸੱਚੇ ਪਾਤਸ਼ਾਹ ਦਿਲ ਵਿੱਚ ਵੱਸਦਾ ਹੈ, ਬਾਹਰੋਂ ਭਾਵੇਂ ਸਿੱਖ ਹਾਂ ਜਾਣੇ ਜਿੱਦਾਂ ਮਰਜ਼ੀ ਹਾਂ, ਉਹ ਗੁਰੂ ਸੱਚੇ ਪਾਤਸ਼ਾਹ ਸਦਾ ਅੰਦਰ ਵੱਸਦਾ, ਸਦਾ ਵੇਖਦਾ ਕਿਹੜਾ ਕਿੱਥੇ ਜਾਂਦਾ ਹੈ। ਇਸ ਕਰਕੇ ਜਾਹਰ ਵੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੁਆਰਾ ਕੋਈ ਨੀ ਹੈ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪਕੜ ਲਈ ਹੈ, ਉਹ ਭਾਈ ਤਰੇ ਹਨ। ਇਹ ਤੇ ਦੱਸਦੇ ਹਨ ਜਿਸ ਮੱਕੇ ਨੂੰ ਸਾਰਾ ਮੁਸਲਿਮ ਧਰਮ ਮੰਨਦਾ ਹੈ, ਉਸ ਮੱਕੇ ਦੇ ਕਲਾ ਵਰਤੀ ਜਿਹੜਾ ਦਰਵਾਜ਼ਾ ਖੋਲਦਾ ਨਹੀਂ ਸੀ, ਕਹਿੰਦੇ ਗੁਰੂ ਦੇ ਚਰਨ ਪਾਉਣ ਨਾਲ ਹੀ ਖੁੱਲ ਗਿਆ। ਇਹ ਜਿਹੜੇ ਹੱਜ ਕਰਨ ਗਏ ਸਨ ਮੁੱਲੇ ਮਦਾਨੇ ਪੀਰ, ਕਦੋਂ ਦਰਵਾਜ਼ਾ ਖੁੱਲਿਆ ਨਹੀਂ, ਸਤਿਗੁਰੂ ਜੀ ਨੂੰ ਲੱਭ ਰਹੇ ਸਨ ਉਸ ਥਾਂ ਤੇ, ਐਸੀ ਜਿਹੜੀ ਕਲਾ ਵਰਤੀ ਜਿਹੜੇ ਦਰਵਾਜ਼ੇ ਖੁੱਲੇ ਸਨ, ਇਹਦੇ ਬਾਅਦ ਦਰਵਾਜ਼ੇ ਕਹੇ ਜਾਂਦੇ ਹਨ, ਇਸ ਤਰ੍ਹਾਂ ਵਿਦਵਾਨਾਂ ਨੇ ਦੱਸਿਆ ਹੋਇਆ ਹੈ। ਤੇ ਕਹਿੰਦੇ ਉਹ ਜਿਹੜੇ ਦਰਵਾਜ਼ੇ ਜਿਹੜੇ ਖੁੱਲੇ ਸਨ ਉਹਦੇ ਕਹਿੰਦੇ ਵੱਜ ਗਏ ਗੁਰੂ ਜੀ ਦੀ ਕਲਾ ਵਰਤੀ ਉੱਥੇ। ਕਹਿੰਦੇ ਸਨ ਜਿਹੜੇ ਖੁੱਲੇ ਸਨ ਸਾਰੇ ਦਰਵਾਜ਼ੇ ਸਾਰੇ ਅੜ ਕੇ ਬੰਦ ਹੋ ਗਏ।
ਬਹੁਤ ਸੋਚ ਮੁਜਾਵਰਨ ਆਈ।
ਇਹ ਜਿਹੜੇ ਮੁਜਾਵਰ ਹੱਜ ਕਰਨ ਗਏ ਮੁੱਲੇ ਬੁਲਾਣੇ ਪੀਰ ਕਹਿੰਦੇ ਨੇ ਬੜੀ ਸੋਝਾਂ ਦੀ ਰਾਹ ਦੀ ਗੱਲ ਬਣ ਗਈ ਹੈ। ਇਹਦਾ ਤਾਂ ਕਦੇ ਕੋਈ ਹੋਇਆ ਨਹੀਂ ਹੈ ਕਿ ਜਿਹੜੇ ਖੁੱਲੇ ਹਨ ਉਹ ਵੀ ਬੰਦ ਹੋ ਗਏ ਹਨ ਦਰਵਾਜੇ। ਨਵੀਂ ਗੱਲ ਹੋ ਗਈ ਹੈ ਤੇ ਕੋਈ ਨਵਾਂ ਸਾਨੂੰ ਕੰਮ ਪੈ ਗਿਆ ਹੈ। ਕਦੇ ਏਦਾਂ ਹੋਇਆ ਨੀ ਹੈ, ਇੰਨੀ ਵਾਰ ਹੱਜ ਕਰਨ ਆਏ ਹਾਂ ਅਸੀਂ। ਉਸ ਵਕਤ ਜਿਹੜੇ ਹੱਜ ਕਰਨ ਗਏ ਸਨ ਮੁੱਲੇ ਬੁਲਾਣੇ ਪੀਰ ਹੋ ਜਿੰਨੇ ਮੁਸਲਮਾਨ ਕਹਿੰਦੇ ਉਹਨਾਂ ਆਪਣੇ ਮਨ ਦੇ ਵਿੱਚ ਭਾਵ ਕੇ ਆਪੋ ਵਿੱਚ ਵਿਚਾਰ ਕੀਤੀ, ਇਹ ਗੱਲ ਵੇਖ ਲਈ, ਇਹ ਗੱਲ ਸੋਚ ਲਈ।
ਹਿੰਦੂ ਆਇਓ ਹੋਏ
ਕਹਿੰਦੇ ਇਸਨੇ ਸੋਚਿਆ ਹੀ ਨਹੀਂ ਕਿ ਹਿੰਦੂ ਨੇ ਜੇ ਆਉਣਾ ਮਨਾ ਹੈ, ਹਿੰਦੂ ਤੇ ਵੜ ਨਹੀਂ ਸਕਦਾ ਹੈ। ਸਾਨੂੰ ਲੱਗਦਾ ਹੈ ਤੇ ਕੋਈ ਹਿੰਦੂ ਆਟਮ ਟੱਪ ਗਿਆ ਹੈ, ਕੋਈ ਹਿੰਦੂ ਇਹਦੇ ਅੰਦਰ ਪ੍ਰਵੇਸ਼ ਕਰ ਗਿਆ, ਤਾਂ ਹੀ ਇਹ ਕੰਮ ਹੋ ਰਿਹਾ ਸਾਰਾ।
ਜਾਵੇ ਪਤ ਗਵਾਈ ਹਮ
ਉਹ ਕਹਿੰਦੇ ਸਾਡੀ ਇੱਜ਼ਤ ਪਤ ਲਾ ਕੇ ਲੈ ਜਾਵੇਗਾ ਜੇ ਉਹਨੇ ਕੁਝ ਕਰ ਦਿੱਤਾ ਤੇ।
ਜਾਦੂ ਕਰ ਕਰ ਕੋਏ
ਜੇ ਉਹਨੇ ਜਾਦੂ ਜਿਹਾ ਕਰਕੇ ਦਰਵਾਜ਼ੇ ਖੋਲ ਦਿੱਤੇ ਤੇ ਕਹਿੰਦੇ ਸਾਡੀ ਪਤ ਲੈ ਜਾਵੇ, ਕਹਿਣਗੇ ਵੇਖੋ ਜਿਹੜੇ ਹੱਜ ਕਰਨ ਵਾਲੇ ਪੀਰ ਇੱਥੇ ਆਉਣ ਵਾਲੇ ਉਹਨਾਂ ਵਿੱਚ ਕੁਝ ਹੋਇਆ ਨੀ, ਇਹ ਕੋਈ ਲੱਗਦਾ ਜਾਦੂਗਰ ਜਿਹੜਾ ਕਹਿੰਦੇ ਹਿੰਦੂ ਹੈ ਉਹ ਇਹ ਕਰਕੇ ਕਦੇ ਦਰਵਾਜ਼ੇ ਖੋਲ ਕਹਿੰਦੇ ਸਾਡੀ ਇੱਜ਼ਤ ਨਹੀਂ ਰਹਿ ਜਾਵੇਗੀ, ਸਾਡੀ ਕੋਈ ਪੱਗ ਨਹੀਂ ਰਹਿ ਜਾਵੇਗੀ, ਸਾਡੀ ਲਾਹ ਹੋਵੇਗੀ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜੇ ਜਾਣ ਵਾਲੇ ਉੱਥੇ ਹਨ ਅਰਬ ਦੇਸ਼ ਸਾਊਦੀ ਅਰਬ, ਉਹ ਦੱਸਦੇ ਹਨ ਕਿ ਜਿਹੜੇ ਹਿੰਦੂ ਨੂੰ ਤੇ 300 ਕਿਲੋਮੀਟਰ ਤੱਕ ਜਿਹੜਾ ਉਹ ਅੰਦਰ ਜੇ ਜਾਣ ਦਾ ਕੋਈ ਹੁਕਮ ਹੀ ਨਹੀਂ ਹੈ ਜਿੱਥੇ ਕਾਬਾ ਮੰਦਰ ਹੈ, 300 ਕਿਲੋਮੀਟਰ ਦੇ ਘੇਰੇ 'ਚ ਪਰੇ ਪਰੇ ਰਹਿਣਾ ਹੈ। ਤੇ ਜਿਹੜਾ ਕੋਈ ਮੁਸਲਮਾਨ ਹੈ ਉਹ ਕਹਿੰਦੇ ਕਿ ਕੱਟੜ ਨੇ ਤਾਂ ਉਹਨੂੰ 150 ਕਿਲੋਮੀਟਰ ਤੱਕ ਨਹੀਂ ਕੋਈ ਜਾਣ ਦੀ ਆਗਿਆ ਹੈ। ਕੱਟੜ ਮੁਸਲਮਾਨ ਉੱਥੇ ਜਾ ਕੇ ਜਿਹੜਾ ਉੱਥੇ ਕਾਬੇ ਵਿੱਚ ਸਿਰ ਝੁਕਾਉਂਦੇ ਹਨ। ਕਾਬੇ ਅੰਦਰ ਪਿਆਰ ਕੀ ਹੈ, ਇੱਕ ਸ਼ਿਵ ਲਿੰਗ ਹੈ, ਸ਼ਿਵ ਜੀ ਦੇ 12 ਜੋਤੀ ਲਿੰਗਾਂ ਵਿੱਚੋਂ ਇੱਕ ਲਿੰਗ, ਉਹ ਲਿੰਗ ਜਿਹੜਾ ਪੱਥਰ ਪਿਆ ਹੈ ਨਾ ਉਹਨੂੰ ਹੀ ਪੂਜਦੇ ਹਨ, ਸ਼ਿਵ ਜੀ ਦੇ ਲਿੰਗ ਨੂੰ ਪੂਜ ਰਹੇ ਹਨ ਉੱਥੇ। ਤੇ ਕਿਹੜੇ ਜਿਹੜਾ ਮੁਸਲਮਾਨ ਜਦੋਂ ਅੰਦਰ ਜਾਂਦੇ ਹਨ ਅੱਖਾਂ ਦੇ ਪੱਟੀ ਬੰਨ ਦਿੰਦੇ ਹਨ। ਇਸ ਤਰ੍ਹਾਂ ਕਹਿੰਦੇ ਸਤਿਗੁਰੂ ਜੀ ਦੀ ਕਥਾ ਨਾਨਕ ਪ੍ਰਕਾਸ਼ ਸਾਰੀ ਹੁੰਦੀ ਹੈ। ਭਾਈ ਮਰਦਾਨਾ ਜੀ ਨੇ ਜਦੋਂ ਵੇਖਿਆ ਤੇ ਕਹਿੰਦੇ ਕਿਸੇ ਨੂੰ ਨਜ਼ਰ ਹੀ ਨਹੀਂ ਆਈ ਉੱਥੇ ਜਿਹੜੇ ਨੰਗੇ ਹਨ, ਗੁਰੂ ਜੀ ਐਸੀ ਸ਼ਕਤੀ ਵਰਤੀ। ਅੰਦਰ ਜਾ ਕੇ ਵੇਖ ਵੀ ਮੱਥਾ ਡਿੱਗਦੇ ਕਿਨੂੰ ਹਨ, ਵੇਖਿਆ ਅਗਲੇ ਬਨੇ ਕਾਬੇ ਮੰਦਰ ਅੰਦਰ ਜਿਹੜਾ ਸ਼ਿਵ ਜੀ ਦਾ ਜੋਤੀ ਲਿੰਗ ਪਿਆ ਹੈ 12 ਲਿੰਗਾਂ ਦੇ ਵਿੱਚੋਂ। ਅੱਜ ਆਪਣੇ ਹਿੰਦੁਸਤਾਨ ਚ ਸ਼ਿਵ ਜੀ ਦੇ ਮੰਦਰ ਹਨ, ਜਿਨ੍ਹਾਂ ਨੂੰ ਮੰਦਰਾਂ ਦੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ ਕਿ ਸ਼ਿਵ ਲਿੰਗ ਪਿਆ ਹੁੰਦਾ ਹੈ ਸ਼ਿਵ ਜੀ ਦਾ, ਜਿਹਦੇ ਲੋਕ ਲੱਸੀ ਪਾਉਂਦੇ ਹਨ ਕੱਚੀ, ਤੇ ਉਹਦੇ ਲਿੰਗਾਂ ਵਿੱਚੋਂ ਇੱਕ ਜਿਹੜਾ ਲਿੰਗ ਉਹਦਾ ਸ਼ਿਵ ਜੀ ਦਾ ਕਾਬੇ ਮੰਦਰ ਚ ਪਿਆ ਹੈ। ਪੱਟੀ ਬੰਨ ਕੇ ਜਿਹੜੇ ਮੁਸਲਮਾਨ ਉਹਦਾ ਦਰਸ਼ਨ ਕਰਦੇ ਹਨ, ਅੱਖਾਂ ਦੇ ਪੱਟੀ ਬੰਨੀ ਹੁੰਦੀ ਹੈ, ਅੰਦਰ ਜਾ ਕੇ ਅੱਖਾਂ ਨਹੀਂ ਖੋਲਣ ਦਿੰਦੇ ਕਿਸੇ ਨੂੰ। ਇਸ ਤਰ੍ਹਾਂ ਤੇ ਕਹਿੰਦੇ ਹਨ ਉਹ ਸਤਿਗੁਰੂ ਜੀ ਨੇ ਉਹ ਕਾਬੇ ਵਿੱਚ ਕਲਾ ਵਰਤਾਈ। ਹਾਂਜੀ ਫਿਰ ਪੜੋ।
ਜਾਵੇ ਪਤ ਗਵਾਏ
ਇਹ ਕਾਜੀ ਕਹਿ ਲਗੇ ਸਾਡੀ ਪੱਤ ਇੱਜ਼ਤ ਲਾ ਕੇ ਪੱਗ ਲੈ ਕੇ ਲਾ ਕੇ ਲੈ ਜਾਵੇਗਾ ਜੇ ਕੋਈ ਹਿੰਦੂ ਹੋਇਆ ਤਾਂ।
ਹਮ ਜਾਦੂਗਰ ਕੋਈ
ਜਿਹੜੇ ਕੋਈ ਜਾਦੂਗਰ ਜਿਹੜਾ ਕੋਈ ਆ ਗਿਆ ਹੋਇਆ ਹੈ ਜੇ ਜਾਦੂ ਕਰਕੇ ਦਰਵਾਜ਼ੇ ਖੋਲ ਦਿੱਤੇ ਸਾਡੀ ਇੱਜ਼ਤ ਪੱਤ ਨਹੀਂ ਰਵੇਗੀ। ਸਤਿਗੁਰੂ ਜੀ ਨੂੰ ਇਹਨਾਂ ਨੇ ਵੇਖਿਆ, ਗੁਰੂ ਨਾਨਕ ਦੇਵ ਮਹਾਰਾਜ ਵਿਸ਼ਰਾਮ ਕਰ ਰਹੇ ਹਨ।
ਬਾਬਾ ਉਹ ਹਿੰਦੂ ਵੇਖਾ
ਇਹਨਾਂ ਨੇ ਚੰਗੀ ਤਰ੍ਹਾਂ ਜਾ ਕੇ ਸਤਿਗੁਰੂ ਜੀ ਨੂੰ ਵੇਖਿਆ, ਕਿਉਂਕਿ ਉਹਨਾਂ ਸਤਿਗੁਰੂ ਜੀ ਨੇ ਪੂਰਾ ਵੇਸ਼ ਜਿਹੜਾ ਧਾਰਿਆ ਹੋਇਆ ਸੀ, ਕਾਸ਼ੀ ਵਿੱਚ ਕਿਤਾਬ ਦਿੱਤੀ ਹੋਈ ਸੀ, ਹੱਥ ਵਿੱਚ ਖੁੰਡੀ ਬੜੀ ਹੋਈ ਸੀ, ਉਹਦੇ ਵੀ ਸਿਰ ਦੇ ਉੱਤੇ ਉਹ ਹੱਜ ਕਰਨ ਵਾਲਾ ਉਹ ਸਾਰਾ ਭੇਸ ਤੇੜ ਧੋਤੀ ਸਭ ਕੁਝ ਬੰਨਿਆ ਹੋਇਆ ਸੀ ਸੱਚੇ ਪਾਤਸ਼ਾਹ ਜੀ ਨੇ। ਪਰ ਮੁਸਲਮਾਨਾਂ ਦਾ ਜਿਹੜਾ ਪਹਿਰਾਵ ਤੇ ਜਿਹੜਾ ਸਰੀਰ ਦਾ ਢੰਗ ਤਰੀਕਾ ਵੱਖਰਾ ਹੈ ਕਿ ਉਹਨਾਂ ਨੇ ਦਾੜਾ ਰੱਖਿਆ ਹੁੰਦਾ ਹੈ, ਮੁੱਛਾਂ ਉਹਨਾਂ ਦੀ ਹੁੰਦੀਆਂ ਨੇ। ਸਤਿਗੁਰੂ ਜੀ ਦਾ ਸਾਰਾ ਦਾੜਾ ਉਸੇ ਤਰ੍ਹਾਂ ਹੀ ਸੀ। ਇਹਨਾਂ ਕਿ ਚੰਗੀ ਤਰ੍ਹਾਂ ਭਾਲ ਦੇ ਅੱਗੇ ਵੇਖਿਆ, ਇਹਨਾਂ ਸੋਚਿਆ ਵੀ ਇਹ ਕੋਈ ਹੱਜ ਕਰਨ ਵਾਲਾ ਤੇ ਲੱਗਦਾ ਨਹੀਂ ਹੈ, ਇਹ ਤਾਂ ਕੋਈ ਹਿੰਦੂ ਲੱਗਦਾ ਹੈ। ਇਹਨਾਂ ਨੇ ਕਿਹੜੇ ਦੇਖਿਆ ਭਾਲਿਆ
ਐਰ ਪਸਾਰ ਬਾਬਾ ਥੋ ਪਰਾ
ਉਸ ਵਕਤ ਕਹਿੰਦੇ ਸਤਿਗੁਰੂ ਜੀ ਨੇ ਆਪਣੇ ਚਰਨ ਪਸਾਰ ਕੇ ਨਾ ਉਧਰ ਚਰਨ ਕਰਕੇ ਕਾਬੇ ਵੱਲ ਚਰਨ ਕੀਤੇ ਹੋਏ ਸਨ। ਸੱਚੇ ਪਾਤਸ਼ਾਹ ਜੀ ਵਿਸ਼ਰਾਮ ਕਰ ਰਹੇ ਸਨ।
ਘਸੀਲ ਉਹਨੇ ਵੱਲ ਦੂਜੀ ਕਰਾ
ਕਹਿੰਦੇ ਕੀ ਕੀਤਾ ਗੁਰੂ ਜੀ ਨੇ, ਹੁਣ ਆਪ ਖੁਦਾ ਹਨ, ਖੁਦਾ ਆਪਣੇ ਘਰ ਵੱਲ ਪੈਰ ਕਰੇ ਤੇ ਉਹਨੂੰ ਕੋਈ ਦੋਸ਼ ਨਹੀਂ। ਪਰ ਇਹਨਾਂ ਦਾ ਹੁਣ ਕੀ ਗਿਆਨ ਹੈ ਕਿ ਖੁਦਾ ਹੈ। ਕਹਿੰਦੇ ਉਸ ਵਕਤ ਸਤਿਗੁਰੂ ਜੀ ਨੇ ਆਪਣੇ ਚਰਨ ਉਹ ਕਾਬੇ ਮੰਦਰ ਵੱਲ ਕੀਤੇ ਸਨ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਜਾਂ ਸੁਤਾ ਬਾਬਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਕਿ ਜਦੋਂ ਰਾਤ ਦਾ ਸਮਾਂ ਹੋਇਆ ਤੇ ਸਤਿਗੁਰੂ ਜੀ ਨੇ ਵਿਸ਼ਰਾਮ ਕਰ ਲਏ ਸੁੱਤੇ, ਆਪਣੇ ਜਿਹੜੇ ਚਰਨ ਉਹ ਕਾਬੇ ਮੰਦਰ ਵੱਲ ਕਰ ਦਿੱਤੇ ਤੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਬੁਖਾਰੀ। ਕਹਿੰਦੇ ਇਹ ਆਇਆ ਜੀਵਨ ਨਾਮਾ ਕਾਜੀ, ਇਹਨੇ ਕਿਹੜੇ ਗੁਰੂ ਜੀ ਵਿਸ਼ਰਾਮ ਕਰ ਰਹੇ ਸਨ, ਸੁੱਤੇ ਸੁੱਤਿਆਂ ਦੀ ਵੱਖੀ ਵਿੱਚ ਲੱਤ ਮਾਰੀ ਇਹਨੇ। ਜਦੋਂ ਸਤਿਗੁਰੂ ਜੀ ਦੀ ਵੱਖੀ ਵਿੱਚ ਇਹਨੇ ਲੱਤ ਮਾਰੀ ਜੀਵਨ ਨਾਮੇ ਕਾਜੀ ਨੇ, ਕਹਿਣ ਲੱਗਾ ਕਿਹੜਾ ਸੁੱਤਾ ਕੁਫਰ ਬੁਖਾਰੀ। ਕਹਿੰਦੇ ਕੁਫਰ ਇਹ ਰੱਬ ਤੋਂ ਜਿਹੜਾ ਹੈ ਟੁੱਟਾ ਹੋਇਆ ਝੂਠਾ, ਇਹ ਕਿਹੜਾ ਨਾਸਤਕ ਜਿਹੜਾ ਸੁੱਤਾ ਹੋਇਆ ਹੈ ਖੁਦਾ ਦੇ ਘਰ ਵੱਲ ਲੱਤਾਂ ਕਰਕੇ, ਲੱਤਾਂ ਵੱਲ ਖੁਦਾ ਦੇ ਕਿਉਂ ਕਰ ਪਾਇਆ ਹੋਏ ਬਜਗਾਰੀ, ਉਹ ਜਾਦੂ ਕਰਾ ਕਿਉਂ ਖੁਦਾ ਦੇ ਘਰ ਵੱਲ ਲੱਤਾਂ ਕੀਤੀਆਂ ਹੋਈਆਂ ਹਨ ਤੂੰ। ਤੇ ਕਹਿੰਦੇ ਉਸ ਵਾਰ ਸਤਿਗੁਰੂ ਜੀ ਨੇ ਗਲਾ ਵਰਤਾਈ ਕਿ ਇਹਦਾ ਕੀ ਕੀਤਾ, ਟੰਗੋ ਪਗੜ ਘਸੀਟਿਆ ਸਤਿਗੁਰੂ ਜੀ ਦੇ ਚਰਨ ਫੜ ਕੇ ਨਾ, ਤੇ ਕਹਿੰਦੇ ਸਤਿਗੁਰੂ ਜੀ ਨੂੰ ਘਸੀਟਿਆ ਇਹਨੇ ਕਾਜੀਆਂ ਨੇ, ਟੰਗੋ ਪਗੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਈ। ਅਰੇ ਉਸ ਵਕਤ ਸੱਚੇ ਪਾਤਸ਼ਾਹ ਨੇ ਕੀ ਕੌਤਕ ਵਰਤਾਇਆ, ਇਹਨੇ ਬਿਨਾਂ ਲੱਤ ਮਾਰੀ ਕਹਿਣ ਲੱਗਾ ਕਿਹੜਾ ਕਾਫਰ ਸੁੱਤਾ ਹੋਇਆ ਹੈ ਖੁਦਾ ਦੇ ਘਰ ਵੱਲ ਲੱਤਾਂ ਕਰਕੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿਉਂਕਿ ਜੋ ਰੱਬ ਹੁੰਦਾ ਹੈ ਨਾ ਤੇ ਜੋ ਸੰਤ ਹਨ ਕਮਾਈ ਵਾਲੇ ਸਾਧੂ ਸੰਤ, ਉਹ ਅੱਗੋਂ ਕੱਢ ਕੇ ਮੁੱਕੀ ਦੇ ਵੱਡੇ ਕਸੂਣੇ ਨਹੀਂ ਮਾਰਦੇ। ਸੱਚੇ ਪਾਤਸ਼ਾਹ ਨੇ ਕੁਝ ਨਹੀਂ ਕਿਹਾ, ਕਿਹਾ ਭਾਈ ਜਿੱਧਰ ਕਾਜੀਆ ਜਿੱਧਰ ਖੁਦਾ ਦਾ ਘਰ ਨਹੀਂ ਹੁੰਦਾ ਸਾਡੇ ਪੈਰ ਕਰਦੇ। ਜਦੋਂ ਕਹਿੰਦੇ ਨੇ ਫੜ ਕੇ ਸਤਿਗੁਰੂ ਜੀ ਨੂੰ ਟੰਗੋ ਪਗੜ ਘਸੀਟਿਆ ਤੇ ਜਦੋਂ ਸੱਚੇ ਪਾਤਸ਼ਾਹ ਚਰਨ ਫੜ ਕੇ ਘਸੀਟਿਆ ਨਾ, ਤੇ ਕਹਿੰਦੇ ਉੱਧਰ ਹੀ ਮੱਕਾ ਘੁੰਮ ਗਿਆ। ਜਦੋਂ ਮੱਕਾ ਉੱਧਰ ਘੁੰਮਿਆ ਕਾਜੀ ਬੜਾ ਹੈਰਾਨ ਹੋਏ ਸਾਰੇ, ਇਹਨਾਂ ਕੀ ਕੀਤਾ, ਗੁੱਸੇ ਵਿੱਚ ਆ ਕੇ ਸਤਿਗੁਰੂ ਜੀ ਨੇ ਫਿਰ ਚਰਨ ਫੜੇ, ਫਿਰ ਸਤਿਗੁਰੂ ਜੀ ਦੂਜੇ ਪਾਸੇ ਵੱਲ ਸਤਿਗੁਰੂ ਜੀ ਦੇ ਚਰਨ ਫੜ ਕੇ ਸੁੱਟੇ। ਕਹਿੰਦੇ ਮੱਕਾ ਉੱਧਰ ਹੀ ਘੁੰਮ ਗਿਆ। ਜਦੋਂ ਮੱਕਾ ਸਤਿਗੁਰ ਨੇ ਦੋ ਤਿੰਨ ਵਾਰੀ ਦਿਸ਼ਾਵਾਂ ਤੋਂ ਬਦਲਾ ਦਿੱਤਾ ਘੁਮਾ ਦਿੱਤਾ, ਤੇ ਕਹਿੰਦੇ ਕਾਜੀ ਜਿਹੜੇ ਹੈਰਾਨ ਹੋ ਗਏ। ਭਾਈ ਗੁਰਦਾਸ ਜੀ ਲਿਖਿਆ ਹੋਏ ਹੈਰਾਨ ਕਰੇ ਨਾ ਜੁਹਾਰੀ, ਕਹਿੰਦੇ ਹੈਰਾਨ ਹੋ ਗਏ ਸਤਿਗੁਰ ਜੀ ਦੇ ਚਰਨੀ ਢਹਿ ਪਏ, ਮਾਫੀਆਂ ਮੰਗਣ ਲੱਗ ਪਏ। ਇੱਥੇ ਲਿਖਿਆ ਹੈ ਕਿ ਸਤਿਗੁਰੂ ਜੀ ਨੇ ਚਰਨ ਪਸਾਰੇ ਹੋਏ ਸਨ ਉਹ ਮੰਦਰ ਕਾਬੇ ਵੱਲ ਨੂੰ। ਕਹਿੰਦੇ ਉਸ ਵਕਤ ਜੀਵਨ ਨਾਮੇ ਜਿਹੜਾ ਸੀ ਨਾ ਕਾਜੀ ਮੁੱਲਾ ਮਲਾਣਾ ਜਾਂ ਪੀਰ, ਕਹਿੰਦੇ ਨੇ ਸਤਿਗੁਰੂ ਜੀ ਦੇ ਚਰਨੋਂ ਪਕੜ ਕੇ ਜੇ ਘਸੀਟ ਕੇ ਪਾਸਾ ਪੜਾਇਆ ਮਹਾਰਾਜ ਦਾ। ਕਹਿੰਦੇ ਸਤਿਗੁਰੂ ਜੀ ਦਾ ਜਿੱਦਾਂ ਚਰਨ ਕਰਨ ਉਸੇ ਬੰਨੇ ਦੇ ਜਿਹੜੇ ਕਾਬੇ ਦੇ ਦਰਵਾਜੇ ਖੁੱਲ ਜਾਣ। ਕਹਿੰਦੇ ਸਤਿਗੁਰ ਜੀ ਨੂੰ ਇਹਨਾਂ ਨੇ ਆਕੜੇ ਹੰਕਾਰਿਆਂ ਨੇ ਧੱਕੇ ਮਾਰ ਕੇ ਕਾਬੇ ਵਿੱਚੋਂ ਕੱਢ ਦਿੱਤਾ। ਸਤਿਗੁਰ ਜੀ ਨੂੰ ਕਹਿੰਦੇ ਜਦੋਂ ਇਹਨਾਂ ਨੇ ਧੱਕੇ ਮਾਰ ਕੇ ਕੱਢਿਆ, ਕਹਿੰਦੇ ਕਾਬੇ ਦੇ ਸਾਰੇ ਦਰਵਾਜੇ ਬੰਦ ਹੋ ਗਏ। ਜਦੋਂ ਕਾਬੇ ਦੇ ਸਾਰੇ ਦਰਵਾਜੇ ਬੰਦ ਹੋ ਗਏ, ਜਿਹੜੇ ਕਹਿੰਦੇ ਹੱਜ ਕਰਨ ਗਏ ਸਨ ਪੀਰ ਮੁੱਲੇ ਬੁਲਾੜੇ, ਕਹਿੰਦੇ ਇਹਨਾਂ ਨੂੰ ਵੇਖ ਕੇ ਬੜੀ ਅੱਗ ਲੱਗੀ ਵੀ ਇਹ ਵੀ ਸਾਡੇ ਨਾਲ ਹੋ ਗਿਆ। ਇਹਨਾਂ ਨੇ ਕਹਿੰਦੇ ਸਤਿਗੁਰੂ ਜੀ ਨੂੰ ਧੱਕੇ ਮਾਰ ਕੇ ਕੱਢ ਦਿੱਤਾ। ਕਹਿੰਦੇ ਸਾਰੇ ਕਾਬੇ ਦੇ ਜਿਹੜੇ ਦਰਵਾਜੇ ਸਨ ਨਾ ਤੇ ਉਹ ਸਾਰੇ ਕਹਿੰਦੇ ਬੰਦ ਹੋ ਗਏ। ਕਹਿੰਦੇ ਸਾਰੇ ਕਾਜੀ ਹੱਜ ਕਰਨ ਵਾਲੇ ਕਹਿੰਦੇ ਜੋ ਲਾਲਾ ਥਾਗੇ ਪਰ ਕਿਤੇ ਖੁੱਲਣ। ਦਰਵਾਜੇ ਖੁੱਲੇ ਨਾ, ਸਾਰੇ ਦਰਵਾਜੇ ਬੰਦ ਵੇਖੇ। ਕਹਿੰਦੇ ਉਹਨਾਂ ਹਾਜੀਆਂ ਵਿੱਚ ਜਿਹੜੇ ਹੱਜ ਕਰਨ ਆਏ ਸਨ ਮੁਸਲਮਾਨ, ਉਹ ਕਹਿੰਦੇ ਕੁਝ ਪੰਜਾਬ ਤੋਂ ਸੀ ਜਿਨ੍ਹਾਂ ਨੇ ਗੁਰੂ ਜੀ ਦੀ ਮਹਿਮਾ ਵੇਖੀ ਹੋਈ ਸੀ। ਮੂਰਖੋ ਇਹ ਕੀ ਕਰ ਰਹੇ ਹੋ? ਇਹਦੇ ਖੁਦਾ ਆਪ ਹੈ, ਅੱਲਾ ਤਾਲਾ ਹੱਕਾ ਕਬੀਰ ਕਰੀਮ ਪਰਮੇਸ਼ਰ ਆਪ ਹੈ। ਉਹ ਕੁਦਰਤ ਤੁਸੀਂ ਧੱਕੇ ਮਾਰ ਮਾਰ ਕੇ ਕਾਬੇ ਵਿੱਚ ਕੱਢ ਰਹੇ ਹੋ, ਤੁਹਾਡਾ ਕੀ ਹੋਵੇਗਾ? ਇਹਨਾਂ ਨੂੰ ਕਹਿੰਦੇ ਸਤਿਗੁਰੂ ਜੀ ਨੂੰ ਸਿਆਣ ਕੇ ਇਹਨਾਂ ਹਾਜੀਆਂ ਨੇ ਜਿਹੜੇ ਪੰਜਾਬ ਤੋਂ ਗਏ ਸਨ, ਉਹ ਦੂਜਿਆਂ ਕਾਜੀਆਂ ਦੇ ਜਿਹੜੇ ਮੂੰਹ ਭੰਨੇ ਉਹਨਾਂ ਨੂੰ ਜਵਾਬ ਦਿੱਤਾ। ਉਸ ਵਕਤ ਜਵਾਬ ਦਿੱਤਾ ਬੜੇ, ਇਹਨਾਂ ਨੇ ਸਤਿਗੁਰੂ ਜੀ ਦੀ ਮਹਿਮਾ ਕੀਤੀ ਤੇ ਉਹਨਾਂ ਨੂੰ ਜਿਹੜੀ ਸੀ ਸਿੱਖਿਆ ਦਿੱਤੀ ਵੀ ਇਹ ਤੁਸੀਂ ਕੀ ਕਰ ਰਹੇ ਹੋ? ਇਹ ਜਿਹੜੇ ਖੁਦਾ ਨੇ ਤੁਸੀਂ ਮੱਥਾ ਟੇਕਦੇ ਹੋ, ਇਹ ਤੇ ਖੁਦਾ ਦਾ ਇਹ ਰੂਪ ਹਨ ਆਏ ਹੋਏ। ਉਸ ਵਕਤ ਸਤਿਗੁਰੂ ਜੀ ਦੀ ਜਿਹੜੇ ਪੰਜਾਬ ਤੋਂ ਗਏ ਕਾਜੀਆਂ ਨੇ ਮਹਿਮਾ ਕੀਤੀ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਤਾਂ ਕਥਾ ਵਿਚਾਰ ਆਈ ਹੈ। ਸਤਿਗੁਰੂ ਜੀ ਦੀ ਕਥਾ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਕਰਦੀਆਂ ਹੋ ਗਈਆਂ ਹਨ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ, ਸਾਡੇ ਵਰਗੇ ਤੁਛ ਜੀਵ ਜੋ ਗੰਦਗੀ ਦੇ ਕੀੜੇ ਸਮਾਨ ਨਹੀਂ ਹਨ, ਗੁਰੂ ਮਾਂ ਦੀ ਕਥਾ ਕੀ ਕਰ ਸਕਦੇ ਹਨ? ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ ਲੈਣ, ਅੱਗੇ ਤੋਂ ਕਿਰਪਾ ਕਰਕੇ ਆਪਣੀ ਕਥਾ ਕਰਨ ਦੀ ਆਪ ਸਾਨੂੰ ਸੱਚੇ ਪਾਤਸ਼ਾਹ ਜੀ ਸਮਰਥ ਬਖਸ਼ਣ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰਬੀਰ ਸੰਗਤ ਜੀ ਆਵੇ ਬਖਸ਼ਣਾ, ਆਦੋ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਚੁੱਤ ਹੈ।